ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੇ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ ਨਾਮ ਗੁਰ ਦੀਓ ਹੈ ਆਪਣੇ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ ਜਨ ਕਉ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਰਮ ਪੂਜਨੀਕ ਹਾਜ਼ਰੀ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਹਾਲ ਦੇ ਅੰਦਰ ਸੁਸ਼ੋਭਿਤ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਸਤਿਗੁਰੂ ਦੀ ਪਾਵਨ ਹਾਜ਼ਰੀ ਅੰਦਰ ਸਜ ਕਰਕੇ ਗੁਰੂ ਸਵਾਰੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਤਿਗੁਰੂ ਦੀ ਪਾਵਨ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ। ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਭ ਹਰਿਮੰਦਰ ਸੋਹਣਾ ਤਿਸਮਹਿ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾਲ ਜਿਸ ਦੀ ਮਹਿਮਾ ਸਤਿਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਵਿੱਚ ਕਹਿੰਦੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਧਾਤਾ ਹੈ ਤਾਂ ਤੂੰ ਸੋਹਿਆ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਜੋ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ ਜਿਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਸੱਜ ਬੈਠੇ ਹਾਂ। ਜਿੰਨੀ ਕੁ ਸਤਿਗੁਰੂ ਮੈਨੂੰ ਬੁੱਧੀ ਬਖਸ਼ਣਗੇ ਮੈਂ ਗੁਰੂ ਦੇ ਬਚਨ ਤੁਹਾਡੇ ਸਮਕਸ਼ ਰੱਖਣ ਦਾ ਯਤਨ ਕਰਾਂਗਾ। ਆਓ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਸ਼ਬਦ ਸਰਵਣ ਕਰੀਏ। ਮਨ ਦੀ ਇਕਾਗਰਤਾ ਸਰਬੱਤ ਦੇ ਭਲੇ ਲਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੇ ਜਾ ਕੈ ਮਸਤਕ ਕਰਮਾ।
ਤਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਖਜ਼ਾਨੇ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੇ ਉਪਾਰ, ਭਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ। ਦੋ ਦਾਤਾਂ ਸਾਡੀ ਝੋਲੀ ਵਿੱਚ ਬਹੁਤ ਵੱਡੀਆਂ ਪਾਈਆਂ ਹੈ, ਇੱਕ ਗੁਰਬਾਣੀ ਦੀ ਦਾਤ ਤੇ ਇੱਕ ਕੁਰਬਾਨੀ ਦੀ ਦਾਤ, ਜਿਨ੍ਹਾਂ ਦੀ ਮਹਿਮਾ ਵਿੱਚ ਹੀ ਭੱਟ ਸਾਹਿਬ ਕਹਿੰਦੇ ਨੇ, ਜਬ ਲਓ ਨੀ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਟਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਤਿਗੁਰੂ ਅੱਜ ਦਾ ਪਾਵਨ ਉਪਦੇਸ਼ ਬਖਸ਼ਦੇ ਹਨ, ਨਾਮ ਗੁਰ ਦੀਓ ਹੈ ਆਪਣੇ ਜਾਂ ਕਹਿ ਮਸਤਕ ਕਰਮਾ। ਪੂਰੇ ਗੁਰੂ ਨੇ ਬੜੀ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਤੁੱਠ ਕਰਕੇ ਜਗਿਆਸੂ ਨੂੰ, ਸਿੱਖ ਨੂੰ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਨਾਮ ਦਾ ਖਜ਼ਾਨਾ ਬਖਸ਼ਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਤਾਂ ਆਪ ਨਾਮ ਦਾ ਖਜ਼ਾਨਾ ਨੇ, ਜਿਹੜਾ ਵੀ ਉਹਨਾਂ ਦੇ ਕੋਲ ਆਉਂਦਾ ਸਤਿਗੁਰੂ ਦੀ ਝੋਲੀ ਚ ਨਾਮ ਦੀ ਦਾਤ ਪਾਉਂਦੇ ਨੇ। ਪਰ ਸ਼ਰਤ ਹੈ ਜਾਂ ਕਹਿ ਮਸਤਕ ਕਰਮਾ, ਜਿਸਨੇ ਪਹਿਲਾਂ ਐਸੇ ਨਿਸ਼ਕਾਮ ਕਰਮ ਕਰਕੇ ਉਹ ਆਪਣਾ ਹਿਰਦੇ ਦਾ ਭਾਂਡਾ ਤਿਆਰ ਕਰ ਲਿਆ ਹੈ, ਜਿਸ ਵਿੱਚ ਪ੍ਰਭੂ ਦੇ ਨਾਮ ਦਾ ਟਿਕਾ ਹੋਵੇਗਾ। ਸਿੱਖੀ ਦੇ ਅੰਦਰ ਨਾਮ ਇੱਕ ਤੁਰਾਹ ਹੈ, ਨਾਮ ਪ੍ਰਭੂ ਦੀ ਸਿਫਤ ਸਲਾਹ ਹੈ, ਨਾਮ ਹੀ ਪ੍ਰਭੂ ਦੇ ਦਰਸ਼ਨ ਹਨ ਤੇ ਨਾਮ ਹੀ ਸਿੱਖ ਦਾ ਨਿਸ਼ਾਨਾ ਤੇ ਉਹਦੀ ਮੰਜ਼ਿਲ ਹੈ। ਗੁਰਬਾਣੀ ਤਾਂ ਕਹਿੰਦੀ, ਜਪਹੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਵਾਹਿਗੁਰੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਭ ਕੁਝ ਗੱਲਾਂ ਵਿਅਰਥ ਨੇ। ਪਰ ਜਿੰਨਾ ਚਿਰ ਸਿੱਖ ਨੂੰ ਪਹਿਲਾਂ ਨਾਮ ਦੀ ਮਹਿਮਾ ਦੀ ਸਮਝ ਨਹੀਂ ਆਏਗੀ, ਤਾਂ ਉਹਦਾ ਰੋਮ ਰੋਮ ਨਾਮ ਦੀ ਪਿਆਸ ਵਿੱਚ ਨਹੀਂ ਤੜਫੇਗਾ ਤੇ ਗੁਰੂ ਕੋਲੋਂ ਉਹ ਮੰਗ ਨਹੀਂ ਕਰੇਗਾ। ਇਸ ਕਰਕੇ ਸਤਿਗੁਰੂ ਨੇ ਇਹ ਗੁਰਬਾਣੀ ਦੇ ਖਜ਼ਾਨੇ ਵਿੱਚ ਸਾਨੂੰ ਪਹਿਲਾਂ ਨਾਮ ਦੀ ਮਹਿਮਾ ਦਰਸਾਈ ਹੈ ਕਿ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਿੱਡੀ ਵੱਡੀ ਹੈ, ਮਹਾਨਤਾ ਕਿੱਡੀ ਵੱਡੀ ਹੈ। ਨਹੀਂ ਤਾਂ ਬੰਦੇ ਦਾ ਸੁਭਾਅ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਵਾਹਿਗੁਰੂ ਦਾ ਨਾਮ ਤੇ ਬੜਾ ਅਮੋਲਕ ਹੈ, ਪਰ ਜਿੰਨਾ ਚਿਰ ਇਹਦੀ ਮਹਿਮਾ ਦਾ ਗਿਆਤ ਨਹੀਂ ਹੋਏਗਾ ਕੌਣ ਇਸ ਦੀ ਕੀਮਤ ਨੂੰ ਜਾਣ ਸਕਦਾ ਹੈ। ਤੋ ਸਤਿਗੁਰੂ ਸਾਹਿਬ ਮਹਾਰਾਜ ਨੇ ਪਹਿਲਾਂ ਗੁਰਬਾਣੀ ਅੰਦਰ ਵਾਰ ਵਾਰ ਨਾਮ ਦਾ ਜ਼ਿਕਰ ਕਰਕੇ ਸਾਨੂੰ ਨਾਮ ਦੀ ਮਹਿਮਾ ਦਰਸਾਈ ਹੈ। ਔਰ ਪਤਾ ਲੱਗਾ ਹੈ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਵਾਹਿਗੁਰੂ ਦਾ ਨਾਮ ਸਭ ਤੋਂ ਅਮੋਲਕ ਗੱਲ ਹੈ, ਵੱਡੀ ਦਾਤ ਹੈ, ਜਿਸ ਨੂੰ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਗੱਲਾਂ ਵਿਅਰਥ ਹਨ। ਸਤਿਗੁਰੂ ਨਾਮ ਦੀ ਮਹਿਮਾ ਇਸ ਤਰ੍ਹਾਂ ਬਖਸ਼ਿਸ਼ ਕਰਦੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹ ਸੰਸਾਰ ਵਿੱਚ ਸਭ ਤੋਂ ਉੱਚੀ ਤੇ ਮਹਾਨ ਗੱਲ ਕੀ ਹੈ? ਪ੍ਰਭੂ ਦਾ ਸਿਮਰਨ। ਜਿਸ ਨੂੰ ਜਪ ਕਹਿ ਪ੍ਰਭ ਕਹਿ ਸਿਮਰਨ ਉਧਰੈ ਮੂਚਾ। ਨੀਚ ਤੋਂ ਨੀਚ ਬੰਦੇ ਜਿਹੜੇ ਹਨ ਨਾਮ ਜਪ ਕੇ ਉਹ ਮਨੁੱਖ ਵੀ ਮਹਾਨ ਹੋ ਜਾਂਦੇ ਹਨ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝਾਏ। ਇਹ ਜਿਹੜੀ ਅੰਦਰ ਦੀ ਅੱਗ ਹੈ ਤ੍ਰਿਸ਼ਨਾ ਦੀ, ਬੁਝਦੀ ਨਹੀਂ ਪਈ, ਵਿਕਾਰਾਂ ਦੀ ਅੱਗ, ਪਾਪਾਂ ਦੀ ਅੱਗ, ਹਰ ਵੇਲੇ ਬੰਦਾ ਇਸ ਅੱਗ ਦੇ ਲਪੇਟ ਵਿੱਚ ਆ ਰਿਹਾ ਤੇ ਉਹਦਾ ਅੰਦਰ ਸੜ ਰਿਹਾ, ਤਪ ਰਿਹਾ ਹੈ। ਸਤਿਗੁਰੂ ਕਹਿੰਦੇ ਪ੍ਰਭੂ ਦਾ ਨਾਮ ਐਸਾ ਸਭ ਤ੍ਰਿਸ਼ਨਾਵਾਂ ਬੰਦੇ ਦੀਆਂ ਬੁਝਾ ਕੇ ਰੱਖ ਦਿੰਦਾ ਹੈ। ਪ੍ਰਭ ਕਹਿ ਸਿਮਰਨ ਸਭ ਕੁਝ ਸੂਝੈ, ਸਭ ਗੱਲਾਂ ਦਾ ਉਹਨੂੰ ਗਿਆਤ ਹੋ ਜਾਂਦਾ ਲੋਕ ਪ੍ਰਲੋਕ ਦਾ। ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਐਸਾ ਵਾਹਿਗੁਰੂ ਦਾ ਨਾਮ ਮਹਾਨ ਹੈ, ਆਮ ਦੁੱਖਾਂ ਦੀ ਤਾਂ ਕਿਆ ਗੱਲ, ਉਹਨੂੰ ਜਮਾਂ ਦਾ ਡਰ ਵੀ ਨਹੀਂ ਰਹਿ ਜਾਂਦਾ, ਜਮ ਉਹਦੇ ਨੇੜੇ ਨਹੀਂ ਆਉਂਦਾ। ਬਾਣੀ ਕਹਿੰਦੀ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟੈ ਨਿਕਟ ਨਾ ਜਾਈ ਉਹ ਦੂਤ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਇਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ। ਪ੍ਰਭ ਕਹਿ ਸਿਮਰਨ ਪੂਰਨ ਆਸਾ, ਜਿਹੜਾ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ। ਇੱਛਾ ਸਭੇ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇਨਾ। ਫਿਰ ਕਹਿੰਦੇ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਜਦੋਂ ਨਾਮ ਦੀ ਮਹਿਮਾ ਸੁਣੀ, ਨਾਮ ਦਾ ਜਪ ਆਰੰਭ ਕੀਤਾ, ਪਹਿਲਾਂ ਨਾਮ ਨੇ ਹਿਰਦੇ ਦੀ ਮੈਲ ਕੱਢੀ। ਹਿਰਦਾ ਰੂਪੀ ਭਾਂਡਾ ਜਦੋਂ ਐ ਸਵੱਛ ਹੋ ਗਿਆ, ਇਹ ਵਾਹਿਗੁਰੂ ਦਾ ਨਾਮ ਉਹਦੇ ਵਿੱਚ ਟਿਕ ਗਿਆ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਜਦੋਂ ਸਿੱਖ ਪਹਿਲਾਂ ਗੁਰਬਾਣੀ ਪੜ੍ਹ ਕੇ ਨਾਮ ਦੀ ਮਹਿਮਾ ਤੋਂ ਗਿਆਤ ਪ੍ਰਾਪਤ ਕਰਦਾ ਹੈ ਕਿ ਇੰਨੀ ਵੱਡੀ ਨਾਮ ਦੀ ਮਹਿਮਾ ਹੈ, ਫਿਰ ਉਹਦਾ ਰੋਮ ਰੋਮ ਗੁਰੂ ਕੋਲ ਆ ਕੇ ਇਹ ਮੰਗ ਕਰਦਾ ਹੈ, ਮਹਾਰਾਜ ਕਿਰਪਾ ਕਰੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਗੁਰੂ ਹੁਣ ਤਰਸ ਕਰੋ, ਮੇਰ ਕਰੋ, ਇਹ ਨਾਮ ਦੀ ਦਾਤ ਮੇਰੀ ਝੋਲੀ ਚ ਪਾਓ, ਪਰ ਸ਼ਰਤ ਇੱਥੇ ਰੱਖਤੀ, ਜਾਂ ਕਹਿ ਮਸਤਕ ਹੈ ਕਰਮਾ। ਇਹ ਕੋਈ ਪੂਰਬਲੇ ਕਰਮਾਂ ਵਾਲਾ ਉਹਨੂੰ ਇਹ ਪ੍ਰਾਪਤ ਹੁੰਦੀ ਹੈ ਮਾਰ, ਕਿਵੇਂ ਨਹੀਂ। ਜਦੋਂ ਸਿੱਖ ਗੁਰੂ ਦੀ ਮਤ ਧਾਰਨ ਕਰਕੇ ਤੇ ਗੁਰੂ ਦੀ ਮਤ ਅਨੁਸਾਰ ਕਰਮ ਕਰਨੇ ਸ਼ੁਰੂ ਕਰ ਦੇਗਾ, ਜੋ ਗੁਰੂ ਦੀ ਮਤ ਕਹਿੰਦੀ ਹੈ, ਆਪਣੀ ਮਨ ਮਤ ਦਾ ਤਿਆਗ ਕਰਤਾ, ਇਹਨੂੰ ਹੀ ਮਨਮੁੱਖ ਕਹਿੰਦੇ ਹੈ। ਗੁਰੂ ਦੀ ਮਤ ਧਾਰਨ ਕਰ ਲਈ ਇਹਨੂੰ ਗੁਰਮੁਖ ਕਹਿੰਦੇ ਹੈ। ਹੁਣ ਜੋ ਸਤਿਗੁਰੂ ਕਹਿੰਦੇ ਹੈ ਉਸ ਤਰ੍ਹਾਂ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਹੈ, ਸਤਿਗੁਰੂ ਦੇ ਕਹੇ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਸੇਵਾ ਪ੍ਰਾਰੰਭ ਕਰਤੀ, ਪਰ ਉਪਕਾਰ ਕਰਨਾ ਸ਼ੁਰੂ ਕਰਤਾ, ਜਿਹੜੀਆਂ ਗੱਲਾਂ ਤੋਂ ਸਤਿਗੁਰੂ ਨੇ ਵਿਵਰਜਿਤ ਕੀਤਾ ਉਹ ਜੀਵਨ ਚੋਂ ਪਾਸੇ ਕਰ ਦਿੱਤੀਆਂ, ਹਰ ਕੰਮ ਉਹ ਕੀਤਾ ਜੋ ਸਤਿਗੁਰੂ ਨੇ ਕਿਹਾ ਹੈ, ਜੋ ਗੁਰੂ ਦੀ ਮਤ ਕਹਿੰਦੀ ਹੈ, ਇਹ ਕਰਨ ਨਾਲ ਫਿਰ ਮੱਥੇ ਦੇ ਕਰਮ ਬਣੇ, ਮੱਥੇ ਦੇ ਉਹ ਭਾਗ ਜਾਗੇ, ਤੇ ਸਤਿਗੁਰੂ ਨੇ ਤੁੱਠ ਕੇ ਐਸਾ ਨਾਮ ਹਿਰਦੇ ਚ ਟਿਕਾਇਆ ਕਿ ਸਵਾਸ ਸਵਾਸ ਜੀਵਨ ਹੀ ਪ੍ਰਭੂ ਦਾ ਨਾਮ ਬਣ ਗਿਆ। ਇੱਕ ਸਵਾਸ ਵੀ ਉਹ ਨਾਮ ਤੋਂ ਬਿਨਾਂ ਵਿਅਰਥ ਨਹੀਂ ਜਾ ਰਿਹਾ। ਨਾਮ ਦਾ ਜਪ ਵੀ ਕਰਕੇ ਨਾਲ ਨਾਮ ਦੀ ਮੰਗ ਕਰਨੀ ਪੈਂਦੀ ਹੈ ਤਾਂ ਜੋ ਇਹ ਨਾਮ ਰਸ ਬਣ ਜਾਏ, ਇਹ ਨਾਮ ਰੋਮ ਰੋਮ ਵਿੱਚ ਵਸ ਜਾਏ ਤੇ ਉਹ ਵਸਤਾ ਮਿਲੇ ਕਿ ਗੁਰਮੁਖ ਰੋਮ ਰੋਮ ਹਰ ਤਿਆਵੇ। ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਤਾਂ ਬਣੇਗੀ ਜਦ ਪੂਰੇ ਗੁਰੂ ਨਾਲ ਜੁੜਾਂਗੇ ਤੇ ਪੂਰੇ ਗੁਰੂ ਦੇ ਅਨੁਸਾਰ ਹੀ ਹੋ ਕੇ ਗੁਰੂ ਦੀ ਮਤ ਧਾਰਨ ਕਰਕੇ ਉਸ ਤਰ੍ਹਾਂ ਦੇ ਕਰਮ ਕਰਾਂਗੇ। ਜਿਸ ਦਿਨ ਮੱਥੇ ਦੇ ਭਾਗ ਜਾਗਣਗੇ, ਗੁਰੂ ਤੁੱਠ ਕੇ ਐਸਾ ਨਾਮ ਦਾ ਖਜ਼ਾਨਾ ਬਖਸ਼ੇਗਾ ਕਿ ਇੱਕ ਖੇਣ ਵੀ ਫਿਰ ਨਾਮ ਤੋਂ ਬਿਨਾਂ ਨਹੀਂ ਲੰਘੇਗਾ। ਇਹ ਵਸਤਾ ਬਣ ਜਾਏਗੀ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਹ ਵਸਤਾ ਬਣੇਗੀ ਆਖਾਂ ਜੀਵਾਂ ਵਿਸਰੇ ਮਰ ਜਾਓ, ਹੇ ਸੱਚੇ ਪਾਤਸ਼ਾਹ ਤੇਰਾ ਨਾਮ ਲੈਂਦਾ ਤਾਂ ਜਿਉਣਾ ਹੈ, ਤੇਰਾ ਨਾਮ ਭੁੱਲਦਾ ਤੇ ਐਂ ਲੱਗਦਾ ਜਿਵੇਂ ਮੌਤ ਹੋ ਜਾਵੇਗੀ। ਭਾਵੇਂ ਰੂਹਾਨੀਅਤ ਦੀ ਗੱਲ ਕੀਤੀ ਹੈ, ਅੰਤਰ ਆਤਮੇ ਦੀ ਮ੍ਰਿਤਿਯੂ ਦੀ ਗੱਲ ਕੀਤੀ ਹੈ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ, ਪਰ ਇਹ ਮੰਗ ਉਹ ਕਰੇਗਾ ਜਿਹਨੂੰ ਪਹਿਲਾਂ ਨਾਮ ਦੀ ਮਹਿਮਾ ਦਾ ਪਤਾ ਲੱਗੇਗਾ। ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਵੇਂ ਤੁਸੀਂ ਭੱਟ ਸਾਹਿਬਾਨ ਦੀ ਬਾਣੀ ਪੜ੍ਹੀਏ, ਭਗਤਾਂ ਦੀ ਬਾਣੀ ਪੜ੍ਹੀਏ, ਗੁਰਸਿੱਖਾਂ ਦੀ ਸਤਿਗੁਰਾਂ ਦੀ ਬਾਣੀ ਪੜ੍ਹੀਏ, ਸਾਰੀ ਗੁਰਬਾਣੀ ਸਾਨੂੰ ਨਾਮ ਦੀ ਮਹਿਮਾ ਦਰਸਾਉਂਦੀ ਹੈ। ਬਾਣੀ ਪੜ੍ਹ ਕੇ ਜਦੋਂ ਨਾਮ ਦੀ ਮਹਿਮਾ ਦਾ ਗਿਆਤ ਹੁੰਦਾ ਹੈ, ਫਿਰ ਸਿੱਖ ਦਾ ਰੋਮ ਰੋਮ ਗੁਰੂ ਕੋਲੋਂ ਨਾਮ ਦੀ ਖੈਰ ਦਾਤ ਮੰਗਦਾ ਹੈ ਤੇ ਸਤਿਗੁਰੂ ਤੁੱਠ ਕੇ ਉਹਨੂੰ ਨਾਮ ਦੀ ਦਾਤ ਬਖਸ਼ਦੇ ਹਨ ਜੀ।
ਨਾਮ ਦਿਰੜਾਵੇ ਨਾਮ ਜਪਾਵੇ ਤਾਕਾ ਜੁਗ ਮਹਿ ਧਰਮਾ।
ਐਸੀ ਵਸਤਾ ਵਾਲਾ ਮਨੁੱਖ ਜਿਹੜਾ ਬਣ ਗਿਆ ਹੈ, ਜਿਹੜਾ ਐਸਾ ਗੁਰਮੁਖ ਬਣ ਗਿਆ, ਐਸਾ ਪ੍ਰਭੂ ਦਾ ਜਨ ਬਣ ਗਿਆ ਹੈ, ਜਿਹੜਾ ਸਵਾਸ ਵਾਸ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਫਿਰ ਕਲਯੁੱਗ ਵਿੱਚ ਜਾਂ ਜਿਸ ਵੀ ਯੁੱਗ ਵਿੱਚ ਹੋਏਗਾ ਉਹਦਾ ਇੱਕ ਹੀ ਧਰਮ ਬਣ ਜਾਂਦਾ ਹੈ। ਉਹ ਧਰਮ ਉਹਦਾ ਇਹ ਹੈ, ਆਪ ਨਾਮ ਦੀ ਕਮਾਈ ਕਰਨੀ ਹੈ, ਆਪਣੇ ਹਿਰਦੇ ਚ ਪ੍ਰਭੂ ਦੇ ਨਾਮ ਨੂੰ ਦ੍ਰਿੜ ਕਰਨਾ ਹੈ ਤੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਦੇਣੀ ਹੈ, ਦੂਸਰਿਆਂ ਨੂੰ ਨਾਮ ਜਪਾਉਣਾ ਹੈ, ਆਪ ਜਪਣਾ ਹੈ ਦੂਜਿਆਂ ਨੂੰ ਜਪਾਉਣਾ ਹੈ। ਅਸਲ ਵਿੱਚ ਸੰਗਤ ਜੀ ਇਹ ਖਜ਼ਾਨਾ ਐਸਾ ਹੈ, ਜਦੋਂ ਮਨੁੱਖ ਨੂੰ ਇਹ ਰਸ ਦੀ ਪ੍ਰਾਪਤੀ ਹੁੰਦੀ ਹੈ, ਜਦ ਉਹ ਦੂਜਿਆਂ ਨੂੰ ਫਿਰ ਬੇਰਸੇ ਦੇਖਦਾ ਉਹਦੇ ਅੰਦਰ ਤਰਸ ਦੀ ਭਾਵਨਾ ਪੈਦਾ ਹੁੰਦੀ ਹੈ, ਉਹਦੇ ਅੰਦਰ ਦਇਆ ਪੈਦਾ ਹੁੰਦੀ ਹੈ ਕਿ ਹੇ ਵਾਹਿਗੁਰੂ ਜਿਹੜਾ ਇਹ ਨਾਮ ਦਾ ਰਸ ਮੈਂ ਮਾਣ ਰਿਹਾ ਇਹ ਸਾਰੇ ਪ੍ਰਾਪਤ ਕਰਨ। ਉਹਦੇ ਕੋਲ ਫਿਰ ਕਿਸੇ ਦਾ ਤੜਫਦਾ ਹਿਰਦਾ ਦੇਖਿਆ ਨਹੀਂ ਜਾਂਦਾ, ਕਿਉਂਕਿ ਉਹਨੂੰ ਸਮਝ ਪੈ ਗਈ ਹੈ ਇਹ ਜਿੰਨੇ ਵੀ ਤੜਫ ਰਹੇ ਹਨ ਇਹਦਾ ਇੱਕੋ ਹੀ ਕਾਰਨ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ। ਉਹ ਨਾਮ ਦਾ ਰਸੀਆ ਫਿਰ ਚਾਹੁੰਦਾ ਇਹ ਰਸ ਸਾਰੇ ਮਾਨਣ। ਜਿਨ੍ਹਾਂ ਦੇ ਅਸਥਾਨ ਤੇ ਆਪਾਂ ਬੈਠੇ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਮਹਾਰਾਜ ਸੁਭਾਏ ਮਾਨ ਸਨ ਸੰਗਤ ਵਿੱਚ, ਬੜੀ ਸੰਗਤ ਮਹਾਰਾਜ ਦੇ ਚਰਨਾਂ ਚ ਸੱਜ ਬੈਠੀ। ਦੇਖੋ ਜਿਹੜਾ ਨਾਮ ਜਪਦਾ ਤੇ ਦੂਜਿਆਂ ਨੂੰ ਜਪਾਉਂਦਾ ਬਾਣੀ ਕਿੱਡੀ ਉਹਦੀ ਮਹਿਮਾ ਕਰਦੀ ਹੈ। ਮਹਾਰਾਜ ਦੇ ਕੋਲ ਤਿੰਨ ਸਿੱਖ ਆਏ ਸਤਿਗੁਰੂ ਦੇ ਚਰਨਾਂ ਵਿੱਚ ਬੈਠੇ, ਜਦੋਂ ਉਹਨਾਂ ਨੇ ਯੋਗ ਸਮਾਂ ਜਾਣਿਆ ਅੱਗੇ ਹੋਏ ਮਹਾਰਾਜ ਦੇ ਕੋਲ, ਪਹਿਲੇ ਨੇ ਗਲ ਵਿੱਚ ਪੱਲਾ ਪਾਇਆ, ਬੇਨਤੀ ਕੀਤੀ, ਮਹਾਰਾਜ ਤੁਹਾਡੀ ਬੜੀ ਕਿਰਪਾ ਹੈ। ਸਤਿਗੁਰੂ ਕਿਹਾ ਕਿਵੇਂ? ਕਹਿੰਦੇ ਧੰਨ ਗੁਰੂ ਰਾਮਦਾਸ ਜੀ, ਮੈਂ ਤੁਹਾਡਾ ਬਚਨ ਮੰਨ ਕੇ ਦਿਨ ਰਾਤ ਵਾਹਿਗੁਰੂ ਦੇ ਨਾਮ ਦੀ ਕਮਾਈ ਕਰ ਰਿਹਾ, ਬੜਾ ਅੰਦਰ ਰਸ ਬਣਿਆ, ਬੜਾ ਆਨੰਦ ਬਣਿਆ, ਮਿਹਰ ਕਰਿਓ ਇਹ ਬਣਿਆ ਰਹੇ। ਮਹਾਰਾਜ ਕਹਿੰਦੇ ਕਿਵੇਂ? ਕਹਿੰਦੇ ਮਹਾਰਾਜ ਇਕਾਂਤ ਵਿੱਚ ਬਹਿ ਕੇ, ਟਿਕਾ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਦਾ ਜਪ ਕਰਦਾ ਰਹਿੰਦਾ ਹਾਂ, ਕੱਲਾ ਜਪਦਾ ਹਾਂ, ਕਿਸੇ ਨੂੰ ਭੇਦ ਨਹੀਂ ਦੱਸਦਾ। ਸੱਚੇ ਪਾਤਸ਼ਾਹ ਨੇ ਕਿਹਾ ਜਪਦਾ ਹੈ? ਕਹਿਣ ਲੱਗੇ ਜਪਦਾ। ਮਹਾਰਾਜ ਕਹਿੰਦੇ ਕੋਈ ਗੱਲ, ਚਿੰਤਾ ਛੱਡ, ਤੇਰਾ ਭਲਾ ਹੋਵੇਗਾ। ਦੂਸਰਾ ਉੱਠਿਆ, ਕਹਿੰਦਾ ਮਹਾਰਾਜ ਮੈਂ ਜਪਦਾ ਤੇ ਨਹੀਂ ਹਾਂ ਪਰ ਮੈਂ ਜਪਾਉਂਦਾ ਹਾਂ, ਭਾਵ ਦੂਜਿਆਂ ਨੂੰ ਉਪਦੇਸ਼ ਕਰਦਾ ਵੀ ਤੁਸੀਂ ਨਾਮ ਜਪੋ ਪਰ ਮੇਰੇ ਆਪਣੇ ਕੋਲੋਂ ਜਪਿਆ ਨਹੀਂ ਜਾਂਦਾ। ਮਹਾਰਾਜ ਕਿਹਾ ਤੂੰ ਅਧੂਰਾ ਕੰਮ ਕਰ ਰਿਹਾ, ਇਵੇਂ ਖੇਡ ਨਹੀਂ ਬਣੇਗੀ। ਬਾਣੀ ਕਹਿੰਦੀ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰਕਾ ਖੇਤ। ਦੂਜਿਆਂ ਨੂੰ ਉਪਦੇਸ਼ ਦੇਈ ਜਾਣਾ, ਆਪ ਕਮਾਈ ਨਾ ਕਰਨੀ। ਬਾਬਾ ਕਬੀਰ ਜੀ ਕਹਿੰਦੇ ਹਨ, ਭਗਤ ਕਬੀਰ ਜੀ ਕਹਿੰਦੇ ਇਹਦੇ ਨਾਲੋਂ ਚੰਗਾ ਹੈ ਤੇਰੇ ਮੁਖ ਵਿੱਚ ਖਾਕ ਪੈ ਜਾਏ, ਰੇਤ ਪੈ ਜਾਏ, ਭਾਵੇਂ ਤੂੰ ਕਿੰਨੇ ਵੀ ਕੀਮਤੀ ਸ਼ਬਦ ਕਹਿ ਰਿਹਾ। ਅਸਲ ਵਿੱਚ ਕਿਹਾ ਹੋਇਆ ਉਸ ਬੰਦੇ ਦਾ ਅਸਰ ਕਰਦਾ ਹੈ। ਬਾਣੀ ਕਹਿੰਦੀ ਹੈ ਜਿਸ ਕੇ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ। ਜਿਹਦੇ ਆਪਣੇ ਹਿਰਦੇ ਚ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਵਸਿਆ ਹੈ, ਜਦ ਉਹ ਉਪਦੇਸ਼ ਦਿੰਦਾ ਹੈ ਉਹਦਾ ਉਪਦੇਸ਼ ਦੂਜਿਆਂ ਤੇ ਅਸਰ ਕਰਦਾ, ਉਹ ਦੂਜਿਆਂ ਨੂੰ ਵੀ ਤਰਨ ਵਾਲੇ ਬਣਾ ਦਿੰਦਾ। ਮਹਾਰਾਜ ਕਹਿੰਦੇ ਕੰਮ ਤੇਰਾ ਅਧੂਰਾ ਗੱਲ ਨਹੀਂ ਬਣੇਗੀ, ਦੂਜਿਆਂ ਨੂੰ ਕੇਵਲ ਨਾ ਜਪਾ, ਆਪ ਜਪਣਾ ਪਏਗਾ। ਬੈਠ ਗਿਆ। ਤੀਜਾ ਸਿੱਖ ਉੱਠਿਆ, ਮਹਾਰਾਜ ਕਹਿੰਦੇ ਦੱਸੋ? ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਆਪ ਵੀ ਜਪਦਾ ਹੈ ਤੇ ਮਹਾਰਾਜ ਜਪਾਉਂਦਾ ਵੀ ਹਾਂ। ਮਹਾਰਾਜ ਕਹਿੰਦੇ ਕਿਵੇਂ? ਕਹਿੰਦੇ ਜੀ ਦੁਕਾਨਦਾਰੀ ਦਾ ਕੰਮ ਕਰਦਾ, ਇਹ ਮੇਰੀ ਕਿਰਤ ਹੈ। ਕਿਰਤ ਕੋਈ ਵੀ ਹੋਵੇ, ਦੁਕਾਨਦਾਰੀ ਕਰਨੀ ਇਹ ਮੇਰੀ ਕਿਰਤ ਹੈ। ਤੇ ਸੱਚੇ ਪਾਤਸ਼ਾਹ ਜਿਸ ਵੇਲੇ ਅੰਮ੍ਰਿਤ ਵੇਲਾ ਹੁੰਦਾ ਹੈ ਮੈਂ ਉੱਠਦਾ, ਇਸ਼ਨਾਨ ਕਰਦਾ ਹੈ, ਇਸ਼ਨਾਨ ਕਰਕੇ ਕੁਝ ਸਮਾਂ ਟਿਕ ਕੇ ਜਪ ਕਰਦਾ ਹਾਂ, ਗੁਰਬਾਣੀ ਦਾ ਨੇਮ ਨਿਭਾਉਂਦਾ ਹਾਂ, ਫਿਰ ਮੈਂ ਸਤ ਸੰਗਤ ਵਿੱਚ ਚਲਾ ਜਾਂਦਾ ਹਾਂ, ਉੱਥੇ ਕੀਰਤਨ ਸੁਣਦਾ ਹੈ, ਕਥਾ ਸੁਣਦਾ ਹਾਂ, ਉਸ ਤੋਂ ਬਾਅਦ ਮੈਂ ਘਰ ਆ ਕੇ ਜਲ ਪਾਣੀ ਛੱਕ ਕੇ ਆਪਣੀ ਦੁਕਾਨ ਤੇ ਚਲਾ ਜਾਂਦਾ ਹਾਂ, ਦੁਕਾਨ ਖੋਲ੍ਹ ਲੈਂਦਾ ਹਾਂ, ਗ੍ਰਾਹਕ ਆਉਣ ਲੱਗ ਪੈਂਦੇ ਹਨ, ਮੇਰੇ ਕਾਮੇ ਸੌਦਾ ਤੋਲਦੇ ਹੈ। ਸੱਚੇ ਪਾਤਸ਼ਾਹ ਜਦੋਂ ਕੋਈ ਦੁਕਾਨ ਤੇ ਗ੍ਰਾਹਕ ਨਹੀਂ ਆਉਂਦਾ, ਵਿਹਲਾ ਸਮਾਂ ਹੁੰਦਾ ਹੈ, ਉਦੋਂ ਵੀ ਮੈਂ ਵਾਹਿਗੁਰੂ ਦੇ ਨਾਮ ਦਾ ਜਪ ਕਰਦਾ ਹੈ ਤੇ ਜਦੋਂ ਕੋਈ ਗ੍ਰਾਹਕ ਕੋਲ ਆ ਕੇ ਬੈਠਦਾ ਹੈ ਮੇਰੇ ਕਾਮੇ ਉਹਨੂੰ ਸੌਦਾ ਤੋਲਦੇ ਹੈ, ਉਨੇ ਸਮੇਂ ਚ ਮੈਂ ਉਹਦੀ ਬਾਂਹ ਫੜ ਕੇ ਕਹਿਣਾ ਭਰਾਵਾ ਮਨੁੱਖ ਜਾਮਾ ਬੜਾ ਕੀਮਤੀ ਹੈ, ਪਰਮਾਤਮਾ ਦੇ ਨਾਮ ਦਾ ਜਪ ਕਰ, ਜੀਵਨ ਸਫਲ ਹੋ ਜਾਵੇਗਾ। ਮੈਂ ਉਹਨੂੰ ਜਪਣ ਦੀ ਪ੍ਰੇਰਣਾ ਦੇਣਾ ਹਾਂ, ਜਪਣ ਦਾ ਉਪਦੇਸ਼ ਦੇਣਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਜਦ ਇਹ ਸੁਣਿਆ, ਸੱਚੇ ਪਾਤਸ਼ਾਹ ਉੱਠ ਕੇ ਖਲੋਤੇ, ਬਾਹਾਂ ਤੋਂ ਫੜ ਕੇ ਮਹਾਰਾਜ ਨੇ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ, ਪਿਆਰ ਕੀਤਾ। ਤੇ ਸਤਿਗੁਰੂ ਸਾਹਿਬ ਨੇ ਐਸੇ ਸਿੱਖ ਦੀ ਮਹਿਮਾ ਫਿਰ ਆਪਣੀ ਗੁਰਬਾਣੀ ਵਿੱਚ ਵੀ ਕਹੀ। ਇਹ ਸਿੱਖਾਂ ਦਾ ਰਹਿਤਨਾਮਾ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸਨੋ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਤੇ ਅਖੀਰ ਤੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਆਪ ਜਪਣ ਲੱਗ ਪਿਆ ਹੈ ਤੇ ਦੂਸਰਿਆਂ ਨੂੰ ਨਾਮ ਜਪਾਉਂਦਾ ਹੈ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਉਹਦੇ ਚਰਨਾਂ ਦੀ ਧੂੜ ਲੋਚਦਾ ਹਾਂ। ਅਕਾਲ ਪੁਰਖ ਦਾ ਸਰੂਪ ਨੇ ਸਤਿਗੁਰੂ ਜੀ, ਪਰ ਜਪ ਕਰਨ ਵਾਲੇ ਤੇ ਜਪਾਉਣ ਵਾਲੇ ਦੀ ਏਡੀ ਵੱਡੀ ਮਹਿਮਾ, ਕਿਉਂਕਿ ਉਹਦੇ ਅੰਦਰ ਦੀ ਅਵਸਥਾ ਇਹ ਬਣ ਜਾਂਦੀ ਹੈ। ਆਮ ਬੰਦੇ ਨੂੰ ਜਦੋਂ ਧਨ ਦੀ ਪ੍ਰਾਪਤੀ ਹੁੰਦੀ ਨਾ ਕਿਸੇ ਅਮੀਰ ਬੰਦੇ ਨੂੰ, ਉਹਦਾ ਕੋਈ ਚੰਗਾ ਬਿਜ਼ਨਸ ਚੱਲ ਪਵੇ, ਕਾਰੋਬਾਰ ਚੱਲ ਪਵੇ, ਉਹ ਦੂਜਿਆਂ ਕੋਲ ਲੁਕੋ ਕੇ ਰੱਖਦਾ ਹੈ ਕਿ ਜਿਵੇਂ ਮੈਂ ਅਮੀਰ ਬਣ ਗਿਆ ਦੂਜਿਆਂ ਨੂੰ ਨਾ ਪਤਾ ਲੱਗ ਜਾਏ, ਕਿ ਤੇ ਇਹ ਵੀ ਉਸ ਰਸਤੇ ਚੱਲ ਕੇ ਅਮੀਰ ਨਾ ਹੋ ਜਾਣ, ਇਹਨਾਂ ਨੂੰ ਵੀ ਧਨ ਦਾ ਖਜ਼ਾਨਾ ਨਾ ਲੱਭ ਜਾਏ। ਪਰ ਜਿਹੜਾ ਨਾਮ ਜਪਣ ਵਾਲਾ ਹੈ, ਜਿਹਨੂੰ ਨਾਮ ਦਾ ਖਜ਼ਾਨਾ ਮਿਲਿਆ, ਉਹ ਦੁਨੀਆਂ ਨੂੰ ਕੂ ਕੂ ਕੇ ਕਹਿੰਦਾ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸੇ ਪਛਤਾ ਹੋ ਗਏ ਪ੍ਰਾਣ ਜਾਹੇਂਗੇ ਛੂਟ। ਕਹਿੰਦਾ ਲੁਟੇਰਾ ਬਣ ਕੇ ਲੁੱਟ ਲਾ, ਤੇਰੇ ਕੋਲ ਸਵਾਸ ਹਨ, ਤੇਰੇ ਕੋਲ ਸਮਾਂ ਹੈ ਅਜੇ, ਕਿਉਂਕਿ ਸਮਾਂ ਹੱਥ ਵਿੱਚੋਂ ਕਿਸਕਦਾ ਜਾ ਰਿਹਾ ਹੈ। ਇਸ ਕਰਕੇ ਜਿੰਨਾ ਲੁੱਟ ਸਕਦਾ ਹੈ ਪ੍ਰਭੂ ਦੇ ਨਾਮ ਨੂੰ ਲੁੱਟ। ਸੰਸਾਰੀ ਧਨ ਨੂੰ ਜਦੋਂ ਕੋਈ ਲੁੱਟਦਾ ਸੰਗਤ ਜੀ, ਉਹਨੂੰ ਦੁਨੀਆਂ ਦੇ ਲੋਕ ਲੁਟੇਰਾ ਤੇ ਚੋਰ ਕਹਿੰਦੇ ਹੈ। ਜਿਹੜਾ ਵਾਹਿਗੁਰੂ ਦੇ ਨਾਮ ਦਾ ਧਨ ਲੁੱਟਦਾ ਹੈ ਉਹਨੂੰ ਸੱਚੇ ਪਾਤਸ਼ਾਹ ਬਾਣੀ ਚ ਗੁਰਮੁਖ ਸੰਤ ਭਗਤ ਸਾਧੂ ਜਨ ਕਹਿੰਦੇ ਹਨ, ਉਹਨੂੰ ਮਾਣ ਮਿਲਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਤੁੱਟ ਕੇ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ਿਆ, ਉਹਨਾਂ ਨੇ ਜ਼ਿੰਦਗੀ ਜੇ ਧਰਮ ਹੀ ਇਹ ਬਣਾ ਲਿਆ ਹੈ। ਆਪ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ, ਆਪ ਨਾਮ ਨੂੰ ਦ੍ਰਿੜ ਕਰਨਾ ਹੈ ਤੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦੇਣੀ ਹੈ। ਤਾਂ ਹੀ ਬਾਣੀ ਕਹਿੰਦੀ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਮੁਕਤੀ ਤਾਂ ਸੰਗਤ ਜੀ ਵਾਹਿਗੁਰੂ ਦੇ ਨਾਮ ਨੇ ਦੇਣੀ ਹੈ, ਪਰ ਨਾਮ ਨੂੰ ਜਪਣ ਦੀ ਜੁਗਤੀ ਰੱਬ ਦਾ ਪਿਆਰਾ ਦਿੰਦਾ ਹੈ ਜਿਹੜਾ ਇਸ ਰਸਤੇ ਤੇ ਚੱਲਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਉਸ ਬੰਦੇ ਦਾ, ਮਨੁੱਖ ਦਾ, ਗੁਰਮੁਖ ਦਾ ਧਰਮ ਬਣ ਜਾਂਦਾ ਹੈ।
ਜਨ ਕੋ ਨਾਮ ਵਡਾਈ ਸੋਭ,
ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਜਨ ਹਨ ਉਹਦੇ ਪਿਆਰੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਸ ਨਾਹੇ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਜਿਹੜੇ ਵਾਹਿਗੁਰੂ ਦੇ ਨਾਮ ਦੀ ਕਮਾਈ ਕਰ ਕਰਕੇ ਉਹਦੇ ਚ ਭੇਦ ਬਣ ਗਏ, ਉਹਦੇ ਜਨ ਬਣ ਗਏ ਹਨ। ਸੱਚੇ ਪਾਤਸ਼ਾਹ ਕਹਿੰਦੇ ਨੇ ਜਨ ਕੋ ਨਾਮ ਵਡਾਈ ਸੋਭ, ਜਿਹੜਾ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਹੈ ਨਾ, ਉਸ ਨਾਮ ਨੂੰ ਜਪਣ ਕਰਕੇ ਉਹਨਾਂ ਨੂੰ ਲੋਕ ਵਿੱਚ ਬੜੀ ਵਡਿਆਈ ਮਿਲਦੀ ਹੈ ਤੇ ਪਰਲੋਕ ਵਿੱਚ ਵੀ ਉਹਨਾਂ ਦੀ ਸੰਗਤ ਜੀ ਬੜੀ ਸੋਭਾ ਆਉਂਦੀ ਹੈ। ਰੇਰੇ ਦਰਗੇ ਕਹੇ ਨਾ ਕਉ, ਆਓ ਬੈਠ ਆਦਰ ਸੁਭ ਦੇਉ ਵਾਲੀ ਵਸਤਾ ਬਣ ਜਾਂਦੀ। ਜਿਹੜੇ ਨਾਮ ਜਪਦੇ ਉਹਨਾਂ ਦੀ ਪਰਲੋਕ ਵਿੱਚ ਵੀ ਸੋਭਾ ਹੈ, ਲੋਕ ਵਿੱਚ ਵੀ ਵਡਿਆਈ ਹੈ। ਮਹਾਰਾਜ ਨਾਮ ਜਪਣ ਵਾਲੇ ਦੀ ਕਿੰਨਾ ਕੁ ਦਿਨ ਸੋਭਾ ਹੋਵੇਗੀ? ਇੱਥੇ ਬੜੇ ਬੜੇ ਰਾਜੇ ਆਏ, ਚੰਦ ਦਿਨ ਤਾਂ ਉਹਨਾਂ ਦੀ ਵੀ ਸੋਭਾ ਹੁੰਦੀ ਹੈ, ਅਮੀਰਾਂ ਦੀ ਵੀ ਸੋਭਾ ਹੈ, ਗੁਣਵਾਨਾਂ ਦੀ ਵੀ ਸੋਭਾ ਹੈ, ਪਰ ਨਾਮ ਜਪਣ ਵਾਲੇ ਦੀ ਸੋਭਾ ਕਿੰਨੇ ਕੁ ਦਿਨ ਹੈ? ਉਹ ਸੋਭਾ ਜਿਹੜੀ ਬਾਹਰੀ ਤੌਰ ਤੇ ਬਾਦਸ਼ਾਹ ਨੂੰ, ਵਿਦਵਾਨਾਂ ਨੂੰ ਮਿਲ ਜਾਂਦੀ ਹੈ, ਅਮੀਰਾਂ ਨੂੰ ਮਿਲਦੀ ਹੈ, ਗੁਣਵਾਨਾਂ ਨੂੰ ਮਿਲਦੀ, ਉਹ ਤੇ ਚੰਦ ਕੁ ਦਿਨਾਂ ਬਾਅਦ ਫਿਰ ਭੁੱਲ ਜਾਂਦੇ, ਸਭ ਮਿਟ ਜਾਂਦੀ ਹੈ। ਜਿਹੜੇ ਨਾਮ ਜਪਣ ਵਾਲੇ ਮਹਾਰਾਜ, ਇਹ ਸੋਭਾ ਕਿੰਨਾ ਕੁ ਚਿਰ ਰਹਿੰਦੀ ਹੈ? ਬਾਣੀ ਕਹਿੰਦੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜਿੰਨਾ ਚਿਰ ਸੰਸਾਰ ਰਹੇਗਾ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੀ ਸਦਾ ਹੀ ਸੋਭਾ ਰਹੇਗੀ। ਜਿਵੇਂ ਨਾਮ ਦੀ ਮਹਿਮਾ ਸਦਾ ਹੈ, ਪਰਮਾਤਮਾ ਦੀ ਮਹਿਮਾ ਸਦਾ ਹੈ, ਜਿਹੜੇ ਜਪ ਜਪ ਕੇ ਉਹਦਾ ਰੂਪ ਹੋ ਗਏ ਉਹਨਾਂ ਦੀ ਮਹਿਮਾ ਵੀ ਸਦਾ ਹੈ। ਨਾ ਪਰਮਾਤਮਾ ਦੀ ਵਡਿਆਈ ਦਾ ਅੰਤ ਹੈ, ਨਾ ਨਾਮ ਦੀ ਵਡਿਆਈ ਦਾ ਅੰਤ ਹੈ, ਨਾ ਗੁਰੂ ਦੀ ਵਡਿਆਈ ਦਾ ਅੰਤ ਹੈ, ਤੇ ਨਾ ਨਾਮ ਜਪਣ ਵਾਲਿਆਂ ਦੀ ਵਡਿਆਈ ਦਾ ਅੰਤ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ। ਕੋਈ ਐਸਾ ਕਾਗਜ਼, ਕੋਈ ਐਸੀ ਕਲਮ ਹੈ ਹੀ ਨਹੀਂ ਹੈ ਜਿਹੜੀ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੀ ਵਡਿਆਈ ਦਾ ਅੰਤ ਪਾਰਾ ਵਾਰ ਪਾ ਸਕੇ। ਇਸ ਕਰਕੇ ਸੰਗਤ ਜੀ, ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਨੂੰ ਤਾਂ ਸੋਭਾ ਮਿਲਦੀ, ਬੜੀ ਵਡਿਆਈ ਮਿਲਦੀ ਹੈ, ਬੜਾ ਮਾਣ ਮਿਲਦਾ ਹੈ, ਬੜੀ ਇੱਜ਼ਤ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦੇਖੋ ਉਹਨਾਂ ਦੀ ਕਿੱਡੀ ਮਹਿਮਾ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਜਨ ਹਰ ਸਿਓ ਦੇਵੈ ਜੋਰ, ਕੋਈ ਐਸਾ ਪ੍ਰਭੂ ਦਾ ਪਿਆਰਾ ਮਿਲੇ ਜੁੜਿਆ ਹੋਇਆ ਤੇ ਸਾਨੂੰ ਜੋੜ ਦੇਵੇ ਉਸ ਪ੍ਰਭੂ ਦੇ ਨਾਲ। ਮਹਾਰਾਜ ਉਸ ਦੀ ਕਿਆ ਵਡਿਆਈ ਆਪ ਕਹਿੰਦੇ ਹੋ। ਤੇ ਸੱਚੇ ਪਾਤਸ਼ਾਹ ਕਹਿੰਦੇ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਣ ਅਕੋਰ। ਰੱਬ ਦਾ ਪਿਆਰਾ ਤਾਂ ਫਿਰ ਜਿੱਥੇ ਮਿਲੇ ਨਾਮ ਜਪਣ ਵਾਲਾ, ਸੱਚੇ ਪਾਤਸ਼ਾਹ ਕਹਿੰਦੇ ਉਹਦੇ ਚਰਨ ਘੁੱਟ ਕੇ ਫੜੀਏ, ਆਪਣੀ ਜ਼ਬਾਨ ਤੋਂ ਰਸਨਾ ਤੋਂ ਜਿੰਨੀ ਉਹਦੀ ਸੋਭਾ ਕਰੀਏ ਓਨੀ ਥੋੜੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੀ ਪੁੱਛਦੇ ਹੋ, ਉਹਦੇ ਤੋਂ ਤਾਂ ਜਿੰਦ ਵੀ ਕੁਰਬਾਨ ਕਰ ਦਈਏ ਤਾਂ ਥੋੜੀ ਹੈ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ, ਉਹਨਾਂ ਤੋਂ ਕੁਰਬਾਨ ਹੋ ਜਾਈਏ ਹੇ ਵਾਹਿਗੁਰੂ ਜਿਹੜੇ ਤੇਰੇ ਨਾਮ ਨੂੰ ਜਪਦੇ। ਭਾਈ ਗੁਰਦਾਸ ਜੀ ਵੀ ਉਹਨਾਂ ਦੀ ਮਹਿਮਾ ਵਿੱਚ ਕਹਿੰਦੇ ਹਨ, ਕੁਰਬਾਨੀ ਤਿੰਨਾ ਗੁਰਸਿੱਖਾਂ ਪਿੱਛੜ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਵੰਦੇ। ਕੁਰਬਾਨ ਜਾਈਏ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ, ਕੁਰਬਾਨ ਜਾਈਏ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ। ਫਿਰ ਕਹਿੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਜਾਪ ਜਪੰਦੇ, ਚੌਂਕੜਾ ਮਾਰ ਕੇ ਵਾਹਿਗੁਰੂ ਦੇ ਨਾਮ ਦਾ ਜਪ ਕਰਦੇ ਹਨ। ਕੁਰਬਾਨੀ ਤਿੰਨਾ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ, ਫਿਰ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਨ, ਗਾਉਂਦੇ ਹਨ, ਸੁਣਦੇ ਹਨ। ਕੁਰਬਾਨੀ ਤਿੰਨਾ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨਦੇ, ਫਿਰ ਆਪ ਜੀ ਵਾਂਗ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ ਹਨ, ਗੁਰੂ ਦਾ ਦੀਦਾਰ ਕਰਦੇ ਹਨ, ਸਤਿਗੁਰੂ ਦੀ ਬਾਣੀ ਦਾ ਕੀਰਤਨ ਕਥਾ ਸਰਵਣ ਕਰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਈਏ। ਕਿੰਨੀ ਵਡਿਆਈ ਹੈ ਦੇਖੋ ਨਾਮ ਜਪਣ ਵਾਲਿਆਂ ਦੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਹੀ ਬਚਨ ਕਰਦੇ, ਜਿਹੜਾ ਸਿੱਖ ਰੋਜ਼ ਸੌਣ ਲੱਗਿਆਂ ਬਚਨ ਪੜ੍ਹਦਾ, ਇਹ ਕਿਸੇ ਦੰਭ ਪਖੰਡ ਦੀ ਵਡਿਆਈ ਨਹੀਂ, ਇਹ ਨਾਮ ਦੇ ਰਸੀਏ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੂੰ ਅੰਤਰਜਾਮੀ ਹੈ, ਤੂੰ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦਾ, ਜੋ ਤੇਰੇ ਕੋਲੋਂ ਕੋਈ ਮੰਗਦਾ ਤੂੰ ਦਾਤਾਂ ਦੇਣਾ ਹੈ। ਇੱਕ ਦਾਤ ਮੈਂ ਵੀ ਮੰਗਦਾ ਮੇਰੀ ਝੋਲੀ 'ਚ ਪਾਓਗੇ, ਇੱਕ ਸੁੱਖ ਮੈਨੂੰ ਵੀ ਚਾਹੀਦਾ ਹੈ, ਇੱਕ ਮੇਰੀ ਵੀ ਸ਼ਰਧਾ ਭਾਵਨਾ ਪੂਰੀ ਕਰੋ। ਮਹਾਰਾਜ ਪੁੱਛਿਆ ਕਿਹੜੀ ਤੁਹਾਡੀ ਭਾਵਨਾ ਹੈ, ਕਿਹੜੀ ਸ਼ਰਧਾ ਪੂਰੀ ਕਰਾਉਣੀ ਚਾਹੁੰਦੇ ਹੋ? ਸਤਿਗੁਰੂ ਕਹਿੰਦੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਭਗਤ ਕਬੀਰ ਜੀ ਉਹਨਾਂ ਨੂੰ ਕਿਸੇ ਪੁੱਛਿਆ ਬਾਬਾ ਜੀ ਆਪ ਜੀ ਨਾਮ ਦੀ ਵਡਿਆਈ ਵਾਲੇ ਸਤਿਪੁਰਖਾਂ ਨੂੰ ਭਗਤ ਜੀ ਕੀ ਮਹਿਮਾ ਦਿੰਦੇ ਹੋ? ਤਾਂ ਭਗਤ ਜੀ ਉਸ ਵੇਲੇ ਉਚਾਰਨ ਕਰਦੇ ਹਨ, ਕਬੀਰ ਸੁਪਨੇ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ, ਤਾਂ ਕੇ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਂ। ਕੋਈ ਸੁਪਨੇ ਚ ਬਰੜਾ ਕੇ ਵੀ ਰੱਬ ਦਾ ਨਾਮ ਲੈਂਦਾ ਹੈ ਤਾਂ ਸਤਿਕਾਰਯੋਗ ਭਗਤ ਕਬੀਰ ਜੀ ਕਹਿੰਦੇ ਮੇਰੇ ਇਹ ਤਨ ਦਾ ਮਾਸ ਸਾਰਾ ਛਿੱਲ ਕੇ ਲਾਓ, ਇਹਦਾ ਜੋੜਾ ਬਣਾਓ, ਜੋੜਾ ਬਣਾ ਕੇ ਉਹਦੇ ਚਰਨਾਂ ਚ ਪਾਓ, ਕਿਤੇ ਮੇਰਾ ਭਲਾ ਹੋ ਜਾਏ। ਇੰਨੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਗਏ, ਲੋਕ ਵਿੱਚ ਵੀ ਵਡਿਆਈ ਹੈ ਸੰਗਤ ਜੀ, ਪਰ ਲੋਕ ਵਿੱਚ ਵੀ ਬੜੀ ਸੋਭਾ ਹੈ।
ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋਗ,
ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਹੈ ਨਾਮ ਹੀ ਮੁਕਤ ਕਰਨ ਵਾਲਾ ਹੈ, ਨਾਮ ਹੀ ਇੱਜ਼ਤ ਪਤ ਰੱਖਣ ਵਾਲਾ ਹੈ। ਇਸ ਕਰਕੇ ਜਿਹੜੇ ਪ੍ਰਭੂ ਦੇ ਜਨ ਹਨ ਉਹ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੇ ਪੂਰਨ ਤੌਰ ਤੇ ਸਮਰਪਿਤ ਹੋ ਜਾਂਦੇ ਹਨ। ਕਹੋ ਨਾਨਕ ਹਰ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਵੇਗਾ, ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਜ਼ਤ ਪੱਤ ਵੀ ਨਹੀਂ ਰਹਿੰਦੀ। ਬਾਣੀ ਕਹਿੰਦੀ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਨਾਮ ਤੋਂ ਬਿਨਾਂ ਕਾਹਦੀ ਇੱਜ਼ਤ ਪੱਤ ਰਹੇਗੀ? ਨਾ ਲੋਕ ਵਿੱਚ ਇੱਜ਼ਤ ਪੱਤ ਰਹਿਣੀ ਹੈ ਨਾ ਪਰਲੋਕ ਵਿੱਚ। ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਸੰਗਤ ਜੀ ਲੋਕ ਪਰਲੋਕ ਵਿੱਚ ਪੜਦੇ ਕੱਜਣ ਵਾਲਾ ਹੈ, ਜਿਹੜਾ ਸਾਰਿਆਂ ਦੀ ਇੱਜ਼ਤ ਪੱਤ ਰੱਖਣ ਵਾਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਉਹਦੇ ਜਨ ਹਨ ਉਹਨਾਂ ਨੂੰ ਸਮਝ ਪੈ ਗਈ ਹੈ ਨਾਮ ਹੀ ਮੁਕਤੀ ਦੀ ਦਾਤ ਬਖਸ਼ੇਗਾ, ਸਭ ਬੰਧਨਾਂ ਤੋਂ ਮੁਕਤ ਕਰੇਗਾ, ਤੇ ਵਾਹਿਗੁਰੂ ਦਾ ਨਾਮ ਹੀ ਲੋਕ ਪਰਲੋਕ ਚ ਇੱਜ਼ਤ ਪੱਤ ਰੱਖੇਗਾ। ਇਵੇਂ ਵੀ ਦੂਸਰਾ ਅਰਥ ਵਿਦਵਾਨ ਕਰਦੇ ਹਨ ਕਿ ਨਾਮੋ ਗਤ ਨਾਮ ਹੀ ਸਾਰੇ ਵਿਕਾਰਾਂ ਦਾ ਨਾਸ਼ ਕਰੇਗਾ, ਨਾਮੋ ਪਤ ਤੇ ਨਾਮ ਹੀ ਪਤੀ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਦਾ ਮਿਲਾਪ ਕਰਾਏਗਾ। ਇਸ ਕਰਕੇ ਉਹਨਾਂ ਦੇ ਜਨਾਂ ਨੂੰ ਇਹ ਸਮਝ ਪੈ ਗਈ ਮਨ ਹੈ ਜੋ ਜੋ ਹੋਗ, ਹੁਣ ਜੋ ਅਕਾਲ ਪੁਰਖ ਵਾਹਿਗੁਰੂ ਜੋ ਸਤਿਗੁਰੂ ਬਚਨ ਕਰਦੇ ਹਨ ਉਹਦੇ ਜਨ ਉਹਦੇ ਹਰ ਹੁਕਮ ਨੂੰ ਹਰ ਬਚਨ ਨੂੰ ਸਤ ਬਚਨ ਕਰਕੇ ਮੰਨਦੇ ਹਨ ਉਹਦੀ ਰਜਾ ਚ ਚੱਲਦੇ ਹਨ ਉਹਨਾਂ ਦੀ ਵਸਤਾ ਇਹ ਬਣਦੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਜੋ ਜੋ ਸਤਿਗੁਰੂ ਹੁਕਮ ਕਰਦੇ ਹਨ ਉਹ ਸੇਵਕ ਉਹ ਜਨ ਉਹ ਗੁਰੂ ਦਾ ਕਿਹਾ ਹੁਕਮ ਕਮਾਉਂਦੇ ਹਨ ਤੇ ਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ ਜੀ ਰਹਾਉ ਦਾ ਮਹਾਰਾ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ
ਨਾਮ ਧੰਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ
ਸ਼ਾਹੂਕਾਰ ਤੇ ਸੰਸਾਰ ਤੇ ਬੜੇ ਬਣੇ ਫਿਰਦੇ ਹਨ ਜਿਹਦੇ ਕੋਲ ਵੀ ਚਾਰ ਟਕੇ ਉਹਦਾ ਲੋਕੀ ਨਾ ਹੀ ਮਗਰ ਸ਼ਾਹ ਰੱਖ ਦਿੰਦੇ ਇਹ ਸ਼ਾਹ ਜੀ ਹਨ ਵੀ ਸ਼ਾਹੂਕਾਰ ਹੈ ਬੜੇ ਬੜੇ ਬਾਦਸ਼ਾਹ ਵੀ ਇਸ ਸੰਸਾਰ ਤੇ ਹਨ ਪਰ ਸੱਚੇ ਪਾਤਸ਼ਾਹ ਮਹਾਰੇ ਕਹਿੰਦੇ ਨੇ ਅਸਲ ਵਿੱਚ ਜਿਨ੍ਹਾਂ ਦੇ ਪੱਲੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ ਉਹ ਹੈ ਪੂਰੇ ਸ਼ਾਹ ਉਹ ਹੈ ਪੂਰੇ ਪਾਤਸ਼ਾਹ ਔਰ ਸੱਚ ਜਾਣੋ ਇਕੱਲੇ ਸ਼ਾਹ ਨਹੀਂ ਉਹ ਪਾਤਸ਼ਾਹ ਦੇ ਪਾਤਸ਼ਾਹ ਹੈ ਜਪਜੀ ਸਾਹਿਬ ਚ ਆਪਾਂ ਪੜ੍ਹਦੇ ਹਾਂ ਨਾ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਉਹ ਤੇ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਂਦਾ ਹਾਂ ਬਾਹਰੀ ਤੌਰ ਤੇ ਹੋ ਸਕਦਾ ਹੈ ਬੜਾ ਸਾਦਾ ਹੋਵੇ ਬਾਹਰੀ ਤੌਰ ਤੇ ਉਹਦੇ ਕੋਲ ਧਨ ਨਾ ਹੋਣ ਕੀਮਤੀ ਬਸਤਰ ਭਾਵੇਂ ਨਾ ਵੀ ਹੋਣ ਪਰ ਉਹ ਅੰਦਰੋਂ ਬਿਲਕੁਲ ਬਾਦਸ਼ਾਹ ਦਾ ਬਾਦਸ਼ਾਹ ਤੇ ਪਾਤਸ਼ਾਹ ਦਾ ਪਾਤਸ਼ਾਹ ਬਾਣੀ ਕਹਿੰਦੀ ਬਸਤਾ ਤੂਟੀ ਝੁੰਪਰੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਣ ਪਰਮੀਨਾ ਮਿੱਤਰ ਨਾ ਇੱਠ ਤਨ ਰੂਪਹੀਨ ਕੇ ਸਾਕ ਨਾ ਸਿੰਨਾ ਪਰ ਬਾਣੀ ਕਹਿੰਦੀ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ ਸੱਚੇ ਪਾਤਸ਼ਾਹ ਕਹਿੰਦੇ ਜਿਸ ਦੇ ਹਿਰਦੇ ਚ ਨਾਮ ਹੈ ਉਹ ਤੇ ਪਾਤਸ਼ਾਹ ਦਾ ਪਾਤਸ਼ਾਹ ਹੈ ਜਿਨਕੇ ਪੱਲੇ ਧਨ ਵਸੇ ਤਿਨਕਾ ਨਾਉ ਫਕੀਰ ਜਿਨਕੇ ਪੱਲੇ ਤੂੰ ਵਸੇ ਤੇ ਨਰ ਗੁਣੀ ਗਹੀਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਧਨ ਜਿਨ੍ਹਾਂ ਦੇ ਪੱਲੇ ਹੈ ਉਹ ਪਾਤਸ਼ਾਹ ਦੇ ਪਾਤਸ਼ਾਹ ਹੈ ਜਿਨ੍ਹਾਂ ਦੇ ਪੱਲੇ ਕੇਵਲ ਦੁਨਿਆਵੀ ਧਨ ਹੈ ਨਾਮ ਦਾ ਧਨ ਨਹੀਂ ਹੈ ਬਾਹਰੀ ਦੁਨੀਆਂ ਦੇ ਲੋਕ ਭਾਵੇਂ ਉਹਨਾਂ ਨੂੰ ਪਾਤਸ਼ਾਹ ਤੇ ਸ਼ਾਹੂਕਾਰ ਕਹਿਣ ਸਤਿਗੁਰੂ ਕਹਿੰਦੇ ਇਹਦੇ ਨਾਲੋਂ ਵੱਡਾ ਕੰਗਾਲ ਬੰਦਾ ਦੁਨੀਆਂ ਤੇ ਕੋਈ ਨਹੀਂ ਹੈ ਇਸ ਕਰਕੇ ਗੁਰੂ ਦੀ ਦ੍ਰਿਸ਼ਟੀ ਚ ਸਭ ਤੋਂ ਵੱਡਾ ਪਾਤਸ਼ਾਹ ਸ਼ਾਹੂਕਾਰ ਉਹ ਹੈ ਜਿਸ ਦੇ ਪੱਲੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ ਜੀ
ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ
ਵਾਹਿਗੁਰੂ ਦੇ ਨਾਮ ਨੂੰ ਹੀ ਉਹਨਾਂ ਨੇ ਹੁਣ ਆਪਣਾ ਆਸਰਾ ਬਣਾ ਲਿਆ ਹੈ ਨਾਮ ਹੀ ਉਹਨਾਂ ਦਾ ਵਿਵਹਾਰ ਹੈ ਤੇ ਨਾਮ ਦਾ ਹੀ ਉਹਨਾਂ ਨੇ ਸੰਗਤ ਜੀ ਸੰਸਾਰ ਤੇ ਆ ਕੇ ਬਹੁਤ ਵੱਡਾ ਲਾਹਾ ਪ੍ਰਾਪਤ ਕੀਤਾ ਹੈ ਕਿਉਂਕਿ ਉਹ ਵਿਵਹਾਰ ਕਰਨਾ ਵੀ ਨਹੀਂ ਛੱਡਦੇ ਵਿਵਹਾਰ ਦਾ ਭਾਵ ਹੁਣ ਉਹ ਸੱਚ ਦੇ ਰਸਤੇ ਤੇ ਚੱਲਦੇ ਹੈ ਸੱਚ ਦਾ ਵਿਵਹਾਰ ਕਰਦੇ ਹਨ ਤੇ ਵਾਹਿਗੁਰੂ ਦੇ ਨਾਮ ਦਾ ਜਪ ਕਰਦੇ ਹਨ ਕਰਮ ਉਹ ਸੱਚੇ ਕਰਦੇ ਹੈ ਕਿਉਂਕਿ ਸੱਚੇ ਕਰਮ ਕਰਨਗੇ ਤੇ ਗੁਰੂ ਕੋਲ ਨਾਮ ਦੀ ਦਾਤ ਮਿਲੇਗੀ ਇਸ ਕਰਕੇ ਉਹਨਾਂ ਦਾ ਵਿਵਹਾਰ ਵੀ ਨਾਮ ਹੈ ਉਹਨਾਂ ਦਾ ਹੁਣ ਆਸਰਾ ਵੀ ਕੇਵਲ ਨਾਮ ਹੀ ਹੈ ਬਾਕੀ ਉਹਨਾਂ ਨੇ ਸਭ ਆਸਰੇ ਛੱਡਤੇ ਧਾਰ ਜੀਅਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ ਇਸ ਕਰਕੇ ਉਹ ਸੰਸਾਰ ਤੋਂ ਨਾਮ ਦਾ ਲਾਹਾ ਪ੍ਰਾਪਤ ਕਰਕੇ ਜਾਂਦੇ ਹਨ ਇਹ ਉਪਦੇਸ਼ ਸਤਿਗੁਰੂ ਸਾਹਿਬ ਮਹਾਰਾਜ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਅੱਗੇ ਸਤਿਗੁਰੂ ਸਾਹਿਬ ਮਹਾਰਾਜ ਦੀ ਜੋ ਪਾਵਨ ਸਥਾਨ ਤੇ ਲੜੀਵਾਰ ਕਥਾ ਚੱਲ ਰਹੀ ਹੈ ਪਿਆਰ ਨਾਲ ਸੰਗਤ ਜੀ ਸਰਵਣ ਕਰੀਏ
ਸ਼ਬਦ ਪਿੱਛੋ ਰਾਤੀ ਸੱਦੜਾ ਨਾਮ ਖਸਮ ਕਾ ਲੇਹ
ਸਤਿਗੁਰੂ ਸਾਹਿਬ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਗਿਆਸੂ ਨੂੰ ਗੁਰਮੁਖ ਨੂੰ ਉਪਦੇਸ਼ ਦਿੰਦੇ ਹਨ ਮਹਾਰਾਜ ਕਹਿੰਦੇ ਨੇ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਹੈ ਉਹ ਪਿਛਲੀ ਰਾਤੇ ਸਾਰਿਆਂ ਨੂੰ ਇੱਕ ਸੱਦਾ ਭੇਜਦਾ ਹੈ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਿਛਲੀ ਰਾਤ ਦਾ ਭਾਵ ਰਾਤ ਦਾ ਚੌਥਾ ਪੈਰ ਜਿਸ ਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ ਜਿਸ ਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਤਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਿਛਲੀ ਰਾਤੇ ਸਾਰਿਆਂ ਨੂੰ ਇੱਕ ਸੱਦਾ ਭੇਜਦਾ ਹੈ ਉਹ ਸੱਦਾ ਕੀ ਭੇਜਦਾ ਹੈ ਕਿ ਨਾਮ ਖਸਮ ਕਾਲੇ ਇਹ ਗੁਰੂ ਸਾਹਿਬ ਅਕਾਲ ਪੁਰਖ ਸਾਨੂੰ ਅੰਮ੍ਰਿਤ ਵੇਲੇ ਸੱਦਾ ਦਿੰਦੇ ਉੱਠ ਇਸ਼ਨਾਨ ਕਰਕੇ ਪ੍ਰਭੂ ਦੇ ਨਾਮ ਦਾ ਜਪ ਕਰ ਇਹ ਨਾਮ ਨੂੰ ਜਪਣ ਦਾ ਵੇਲਾ ਹੈ, ਨਾਮ ਨੂੰ ਜਪਣ ਦਾ ਸਮਾਂ ਹੈ ਤੇਰੇ ਕੋਲ ਬੜਾ ਕੀਮਤੀ। ਭਾਵੇਂ ਆਪਾਂ ਬਹਾਨੇਬਾਜ਼ੀ ਕਹਿੰਦੇ ਜੀ ਕਲਯੁੱਗ ਦਾ ਸਮਾਂ ਹੈ, ਕਲਯੁੱਗ ਹੈ ਜੀ ਕੀ ਕਰੀਏ, ਨਾਮ ਨੀ ਜਪਿਆ ਜਾਂਦਾ। ਪਰ ਬਾਣੀ ਕਹਿੰਦੀ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਪਿਛਲ ਰਾਤੀ ਦਾ ਇਹ ਵੀ ਅਰਥ ਹੈ, ਹੁਣ ਇਹ ਕਲਯੁੱਗ ਦਾ ਸਮਾਂ ਹੈ, ਪਿਛਲਾ ਯੁੱਗ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਹੋਰ ਕੋਈ ਸਮਾਂ ਨੀ ਅੱਗੇ ਪ੍ਰਾਪਤ ਹੋਵੇਗਾ, ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹਰ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨੁਖੁੱਟੇ ਨਾਈ। ਸਤਿਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਦੀ ਬੜੀ ਵੱਡੀ ਮਹਿਮਾ ਹੈ। ਗੁਰੂ ਪਰਮਾਤਮਾ ਸੱਦਾ ਭੇਜਦਾ ਹੈ ਆਪਣੇ ਪਿਆਰਿਆਂ ਨੂੰ, ਉੱਠੋ ਤੇ ਉੱਠ ਕੇ ਨਾਮ ਜਪੋ, ਕਿਉਂਕਿ ਉਹਦੇ ਸੱਦੇ ਬਿਨਾਂ ਵੀ ਨਾਮ ਨਹੀਂ ਜਪਿਆ ਜਾਂਦਾ। ਅਨੁਭਵੀ ਇੱਕ ਉਦਾਹਰਨ ਦਿੰਦੇ ਹਨ, ਕਿਸੇ ਦੇ ਬੱਚੇ ਦਾ ਵਿਆਹ ਸੀ, ਇੱਕ ਸੰਸਾਰਕ ਜੀ ਮਰਜ਼ਾਦਾ ਬਣੀ ਹੋਈ ਹੈ ਪਰੰਪਰਾ ਕਿ ਜਦੋਂ ਕਿਸੇ ਦੇ ਬੱਚੇ ਦਾ ਵਿਆਹ ਹੋਵੇ ਤਾਂ ਰਲ ਮਿਲ ਕੇ ਬੀਬੀਆਂ ਗੀਤ ਗਾਉਂਦੀਆਂ ਹਨ, ਜਿਹਨੂੰ ਕਹਿੰਦਾ ਗਾਉਣ ਪਾਇਆ ਜਾਂਦਾ, ਇੱਕ ਸੰਸਾਰੀ ਪਰੰਪਰਾ ਹੈ, ਗੁਰਮਤ ਨਾਲ ਸੰਬੰਧਿਤ ਨਹੀਂ। ਕਹਿੰਦੇ ਨੇ ਕਿਸੇ ਦੇ ਬੱਚੇ ਦਾ ਵਿਆਹ, ਬੀਬੀਆਂ ਮਾਈਆਂ ਇਕੱਠੀਆਂ ਹੋ ਕੇ ਗੀਤ ਗਾਉਣ, ਜਿਹੜੀ ਬਿਲਕੁਲ ਨਾਲ ਘਰ ਸੀ ਗਵਾਂਢਣ, ਉਹ ਉਹਨਾਂ ਦੇ ਘਰ ਬੀਬੀ ਨਾ ਆਈ। ਸਾਰਿਆਂ ਨੇ ਸਲਾਹ ਕੀਤੀ, ਆਪਾਂ ਦੂਰੋਂ ਦੂਰੋਂ ਚੱਲ ਕੇ ਆਈਆਂ, ਇਹ ਗਵਾਂਢਣ ਇਹਨਾਂ ਘਰ ਕਿਉਂ ਨਹੀਂ ਆਈ, ਸਵੇਰੇ ਪੁੱਛਾਂਗੇ। ਸਵੇਰੇ ਜਾ ਕੇ ਪੁੱਛਿਆ, ਭੈਣਾ ਅਸੀਂ ਇੰਨੀ ਦੂਰੋਂ ਉਹਨਾਂ ਦੇ ਘਰ ਆ ਕੇ ਗਾਉਣ ਆਈਆਂ, ਤੇ ਤੇਰੀ ਤੇ ਕੰਧ ਨਾਲ ਕੰਧ ਜੁੜੀ ਸੀ, ਤੂੰ ਕਿਉਂ ਨਹੀਂ ਆਈ? ਕਹਿਣ ਲੱਗੀ ਮੈਂ ਕਿਵੇਂ ਆਉਂਦੀ, ਤੁਹਾਨੂੰ ਸੱਦਾ ਆਇਆ, ਤੁਸੀਂ ਤਾਂ ਆਇਓ, ਮੇਰੇ ਘਰ ਉਹਨਾਂ ਨੇ ਸੱਦਾ ਨਹੀਂ ਭੇਜਿਆ, ਮੈਨੂੰ ਸੱਦਾ ਨਹੀਂ ਮਿਲਿਆ, ਮੈਂ ਤਾਂ ਨਹੀਂ ਆਈ। ਸੱਚ ਜਾਣੋ, ਜਿਨ੍ਹਾਂ ਤੇ ਗੁਰੂ ਪਰਮਾਤਮਾ ਤੁੱਠਦਾ ਹੈ, ਜਿਹੜੇ ਗੁਰੂ ਕੋਲੋਂ ਮੰਗਦੇ ਹਨ, ਜਿਨ੍ਹਾਂ ਨੂੰ ਗੁਰੂ ਪਰਮਾਤਮਾ ਅੰਮ੍ਰਿਤ ਵੇਲੇ ਸੱਦਾ ਦਿੰਦਾ ਹੈ, ਉਹ ਕੋਹਾਂ ਦੂਰੋਂ ਉੱਠ ਕੇ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਜਪ ਕਰਕੇ, ਨੇਮ ਨਿਭਾ ਕੇ ਗੁਰੂ ਦੇ ਦਰ ਤੇ ਪਹੁੰਚ ਜਾਂਦੇ ਹਨ, ਸਤ ਸੰਗਤ ਵਿੱਚ ਬੈਠਦੇ ਹੈ, ਗੁਰੂ ਦਾ ਦਰਸ਼ਨ ਕਰਦੇ ਹੈ, ਕੀਰਤਨ ਕਥਾ ਸੁਣਦੇ ਹੈ। ਜਿਨ੍ਹਾਂ ਦੇ ਮਾੜੇ ਭਾਗ ਹੋਣ, ਜਿਨ੍ਹਾਂ ਨੂੰ ਸੱਦਾ ਨਾ ਮਿਲੇ, ਉਹ ਕਈ ਵਾਰ ਗੁਰਦੁਆਰੇ ਵਿੱਚ ਪਹਿ ਵੀ ਸੁੱਤੇ ਰਹਿ ਜਾਂਦੇ ਹਨ, ਉਹ ਅੰਮ੍ਰਿਤ ਵੇਲਾ ਨਹੀਂ ਸੰਭਾਲ ਸਕਦੇ, ਕਿਉਂ? ਉਹਨਾਂ ਨੂੰ ਸੱਦਾ ਉਹ ਮਿਲਿਆ ਨਹੀਂ। ਇਹ ਸੱਦਾ ਮਿਲੇਗਾ ਕਿਵੇਂ? ਇਹ ਤਾਂ ਬੇਨਤੀ ਕਰਨੀ ਪਵੇਗੀ, ਇਹ ਤਰਲਾ ਕਰਨਾ ਪਵੇਗਾ, ਸਤਿਗੁਰੂ ਸਾਡੇ ਤੇ ਮਿਹਰ ਕਰ, ਮੰਗ ਤਾਂ ਰੱਖਣੀ ਪਵੇਗੀ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਇੱਕ ਸੱਦਾ ਦਿੰਦਾ ਹੈ ਕਿ ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠ ਕੇ ਵਾਹਿਗੁਰੂ ਦੇ ਨਾਮ ਦਾ ਜਪ ਕਰੋ ਜੀ।
ਛਤਰ ਸਰਾਏ ਚੇ ਦਿਸਨ ਰਥ ਪੀੜੇ।
ਸੰਗਤ ਜੀ, ਫਿਰ ਉਹਨਾਂ ਨੂੰ ਪ੍ਰਾਪਤ ਕੀ ਹੋਵੇਗਾ? ਖੇਮੇ ਦਾ ਅਰਥ ਹੁੰਦਾ ਤੰਬੂ, ਛਤਰ ਜਿਹੜੇ ਸਿਰ ਤੇ ਝੁੱਲਦੇ, ਸਰਾਏ ਚੇ ਕਨਾਤਾਂ, ਔਰ ਇਸੇ ਤਰ੍ਹਾਂ ਬੜੇ ਕੀਮਤੀ ਰਥ। ਜਦੋਂ ਕੋਈ ਰਾਜਾ ਜਾਂਦਾ ਹੈ ਨਾ ਬਾਹਰ, ਉਹਦੇ ਸਿਰ ਤੇ ਛਤਰ ਝੁੱਲਦੇ ਹਨ, ਜਿੱਥੇ ਜਾਣਾ ਉੱਥੇ ਕਨਾਤਾਂ ਤੰਬੂ ਲੱਗ ਜਾਂਦੇ ਹੈ, ਕਈ ਤਰ੍ਹਾਂ ਦੇ ਉਹਦੇ ਵੰਨ ਸਵੰਨੇ ਰੱਥ ਨੇ, ਪਾਲਕੀਆਂ ਉਹਦੀ ਸਵਾਰੀ ਵਾਸਤੇ, ਔਰ ਉਹਨੂੰ ਐਵੇਂ ਲੱਗਦਾ ਇਹਦੇ 'ਚ ਬੜਾ ਸੁੱਖ ਹੈ, ਪਰ ਇਹ ਬਾਹਰੀ ਸੁੱਖ ਹੈ, ਤਾਂ ਵੀ ਉਹਨੂੰ ਅੰਦਰ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ। ਬਾਣੀ ਕਹਿੰਦੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੇ ਨਾਮ ਦਾ ਜਪ ਕਰਦਾ ਹੈ ਨਾ, ਬੰਦਗੀ ਕਰਦਾ ਹੈ, ਉਹ ਐਂ ਲੱਗਦਾ ਮੈਂ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ ਹੈ, ਮੈਂ ਰੱਥਾਂ ਦਾ ਸਵਾਰ ਹੋ ਗਿਆ ਹੈ, ਮੇਰੇ ਸਿਰ ਤੇ ਤਾਂ ਪ੍ਰਭੂ ਦੀ ਕਿਰਪਾ ਦੇ ਛਤਰ ਪੈ ਝੁੱਲ ਰਹੇ ਹਨ, ਕਨਾਤਾਂ ਤੰਬੂ ਲੱਗ ਗਏ ਹਨ। ਖੇਮੇ ਦਾ ਅਰਥ ਉਹਦੇ ਅੰਦਰ ਖੇਮਾ ਰੂਪੀ ਖੇਮਾ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਜਸ ਰੂਪੀ ਛਤਰ ਮਿਲਦਾ ਹੈ, ਔਰ ਇਸੇ ਤਰ੍ਹਾਂ ਭਗਤੀ ਰੂਪੀ ਕਨਾਤਾਂ ਮਿਲਦੀਆਂ ਹੈ, ਸ਼ਰਵਣ ਮੰਨਣ ਨਿਧਿਆਸਨ ਕਰ ਰੂਪੀ ਉਹਨੂੰ ਰੱਥਾਂ ਦੀ ਪ੍ਰਾਪਤੀ ਹੋ ਜਾਂਦੀ। ਭਾਵ ਅੰਮ੍ਰਿਤ ਵੇਲੇ ਜਪ ਕਰਨ ਵਾਲਾ ਉਹਨੂੰ ਇੰਨਾ ਸੁੱਖ ਮਿਲਦਾ ਜਿਹੜਾ ਇੱਕ ਰਾਜੇ ਕੋਲ ਵੀ ਨਹੀਂ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀ ਹੈ। ਇਹ ਸੂਫੀ ਜਿਹੜੇ ਸੰਤ ਨੇ ਇਸਲਾਮ ਧਰਮ ਦੇ, ਉਹਨਾਂ ਦੇ ਵੀ ਬੋਲ ਹਨ ਕਿ ਜਿਹੜਾ ਬੰਦਾ ਆਪਣਾ ਦਿਨ, ਆਪਣੀ ਜ਼ਿੰਦਗੀ ਬਾਦਸ਼ਾਹ ਵਾਂਗ ਗੁਜ਼ਾਰਨਾ ਚਾਹੁੰਦਾ ਹੈ, ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਦਰ ਦਾ ਮੰਗਤਾ ਬਣ ਜਾ, ਭਿਖਾਰੀ ਬਣ ਜਾ, ਉਹਦੇ ਅੱਗੇ ਝੋਲੀ ਅੱਡ ਕੇ ਉਹਦਾ ਨਾਮ ਜਪ, ਤੇਰਾ ਸਾਰਾ ਦਿਨ ਬਾਦਸ਼ਾਹ ਵਾਂਗ ਲੰਘੇਗਾ। ਤੇ ਜਿਹਦਾ ਉਹ ਵੇਲਾ ਲੰਘਿਆ, ਗੁਰਬਾਣੀ ਕਹਿੰਦੀ ਉਹਦਾ ਸਾਰਾ ਦਿਨ ਮੰਗਤਿਆਂ ਵਾਂਗ ਲੰਘਦਾ। ਤੇ ਬਾਬਾ ਵਾਹਿਗੁਰੂ ਭਗਤ ਫਰੀਦ ਜੀ, ਸ਼ੇਖ ਫਰੀਦ ਜੀ ਦਾ ਤੇ ਇਹਦੇ ਪ੍ਰਥਾਏ ਬੜਾ ਕੀਮਤੀ ਬਚਨ ਹੈ, ਉਹ ਕਹਿੰਦੇ ਨੇ ਕਿ ਪਿਛਲ ਰਾਤ ਨਾ ਜਾਗਿਓ, ਜੀਵਨ ਦੜੋ ਮੋਏ ਉਹੇ। ਜਿਹਦਾ ਇਹ ਪਿਛਲੀ ਰਾਤ ਦਾ ਸਮਾਂ ਅੰਮ੍ਰਿਤ ਵੇਲੇ ਦਾ ਸੁੱਤਿਆਂ ਲੰਘ ਗਿਆ ਹੈ, ਦੇਖਣ ਨੂੰ ਉਹ ਤੁਰਿਆ ਫਿਰਦਾ ਬੰਦਾ ਲੱਗਦਾ ਹੈ, ਪਰ ਜਿਸ ਵੇਲੇ ਆਪਾਂ ਅਨੁਭਵੀਆਂ ਨੂੰ ਪੁੱਛਾਂਗੇ, ਉਹ ਕਹਿੰਦੇ ਨੇ ਇਹ ਮੁਰਦੇ ਦੇ ਸਮਾਨ ਹੈ, ਇਹਦਾ ਜੀਵਨ ਤੇ ਮੁਰਦੇ ਦੇ ਸਮਾਨ ਹੋ ਗਿਆ, ਕਿਉਂਕਿ ਉਹ ਕੀਮਤੀ ਸਮਾਂ ਇਹਨੇ ਗਵਾ ਲਿਆ ਹੈ। ਇਸ ਕਰਕੇ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਹਨ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹ ਜਪ ਕਰਦਾ ਉਹਨੂੰ ਇਉਂ ਲੱਗਦਾ ਮੈਂ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਐਸਾ ਆਨੰਦ, ਐਸਾ ਅੰਦਰ ਦਾ ਸੁੱਖ ਉਹਨੂੰ ਮਿਲਦਾ ਜਿਹੜਾ ਹੋਰ ਕਿਸੇ ਗੱਲ ਵਿੱਚ ਨਹੀਂ ਹੈ, ਜਿਹਨੂੰ ਬਾਣੀ ਕਹਿੰਦੀ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਜੀ।
ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਤ ਮਿਲੇ।
ਜਿਨ੍ਹਾਂ ਜਿਨ੍ਹਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਜਪਿਆ ਹੈ, ਪਰਮਾਤਮਾ ਆਪ ਉਹਨੂੰ ਸੱਦ ਕੇ ਮਿਲਦਾ ਹੈ, ਪ੍ਰਭੂ ਆਪ ਉਹਨਾਂ ਨੂੰ ਮਿਲਦਾ ਹੈ। ਵੈਸੇ ਸਾਰੀ ਦੁਨੀਆ ਰੱਬ ਨੂੰ ਲੱਭਦੀ ਫਿਰਦੀ ਹੈ, ਪਰਮਾਤਮਾ ਨੂੰ ਲੱਭਦੀ ਹੈ। ਭਗਤ ਕਬੀਰ ਜੀ ਦਾ ਆਪਾਂ ਬਚਨ ਪੜ੍ਹਦੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਦੁਨੀਆ ਜਿਹੜੀ ਹੈ ਰੱਬ ਨੂੰ ਲੱਭਦੀ ਹੈ, ਪਰਮਾਤਮਾ ਖੁਦਾ ਨੂੰ ਲੱਭਦੀ ਫਿਰਦੀ ਹੈ। ਭਗਤ ਕਬੀਰ ਜੀ ਕਹਿੰਦੇ ਜਿਸ ਦਿਨ ਉਹਦੇ ਨਾਮ ਨਾਲ ਜੁੜ ਗਿਆ ਹੈ, ਉਹ ਅਕਾਲ ਪੁਰਖ, ਉਹ ਰੱਬ, ਉਹ ਪਰਮਾਤਮਾ ਕਬੀਰ ਦੇ ਪਿੱਛੇ ਪਿੱਛੇ ਉਹਨੂੰ ਲੱਭਦਾ ਫਿਰਦਾ ਹੈ, ਆਪ ਸੱਦ ਕੇ ਮਿਲਦਾ ਪਰਮਾਤਮਾ ਉਹਨਾਂ ਨੂੰ। ਤੇ ਜਾਂ ਜਿਹੜੇ ਮਹਾਰਾਜ ਨੇ ਪਿੱਛੇ ਸੁੱਖ ਦੱਸ ਦਿੱਤੇ ਹੈ, ਇਹ ਸੁੱਖ ਉਹਨਾਂ ਨੂੰ ਆਪਣੇ ਆਪ ਸੋਤੇ ਸੇਤੀ ਸਭ ਪ੍ਰਾਪਤ ਹੋ ਜਾਂਦੇ ਨੇ ਜੀ।
ਬਾਬਾ ਮੈਂ ਕਰਮਹੀਨ ਕੂੜਿਆਰ,
ਅੱਗੋਂ ਜਗਿਆਸੂ ਨੇ ਕਿਹਾ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਿਤਾ ਸਰੂਪ ਸਤਿਗੁਰੂ, ਮੈਂ ਤੇ ਫਿਰ ਬੜਾ ਕਰਮਾਂ ਤੋਂ ਹੀਣਾ ਹੈ, ਮੇਰੇ ਕਰਮ ਤਾਂ ਇਹ ਨਹੀਂ ਹਨ, ਮੇਰਾ ਤੇ ਸਮਾਂ ਗਵਾਚ ਰਿਹਾ ਹੈ, ਮੈਂ ਤਾਂ ਅੰਮ੍ਰਿਤ ਵੇਲਾ ਨਹੀਂ ਸੰਭਾਲ ਸਕਦਾ। ਕੁੜਿਆਰ ਦਾ ਭਾਵ ਮੈਂ ਤਾਂ ਇਸ ਪੱਖ ਤੋਂ ਬਿਲਕੁਲ ਝੂਠਾ ਹਾਂ ਜੀ।
ਨਾਮ ਨਾ ਪਾਇਆ ਤੇਰਾ ਅੰਦਾ ਭਰਮ ਭੂਲਾ ਮਨ ਮੇਰਾ,
ਮੈਂ ਤੇਰੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਨਹੀਂ ਜਪਿਆ, ਨਹੀਂ ਅੰਮ੍ਰਿਤ ਵੇਲਾ ਸੰਭਾਲਿਆ। ਕਿਉਂ? ਕਿਉਂਕਿ ਮੈਂ ਭਰਮ ਦੇ ਵਿੱਚ ਭੁੱਲ ਗਿਆ ਹਾਂ, ਮੈਂ ਅੰਦਰੋਂ ਬਿਲਕੁਲ ਅਗਿਆਨਤਾ ਵਿੱਚ ਚਲਾ ਗਿਆ ਹੈ। ਮੈਨੂੰ ਲੱਗਦਾ ਸੰਸਾਰ ਹੀ ਸਭ ਕੁਝ ਸੱਚ ਹੈ, ਇਹ ਸੰਸਾਰ ਦੇ ਪਦਾਰਥ ਹੀ ਸਾਰੇ ਸੱਚ ਹਨ, ਮੈਂ ਇਸ ਭਰਮ ਵਿੱਚ ਚਲਾ ਗਿਆ। ਭਰਮ ਦਾ ਮਤਲਬ ਹੈ ਮਾਧਵੇ ਕਿਆ ਕਹੀਏ ਭਰਮ ਕੈਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜਿਹੜੀ ਗੱਲ ਹੋਵੇ ਨਾ ਪਰ ਮਨ ਮੰਨ ਲਵੇ ਉਹਨੂੰ ਕਹਿੰਦੇ ਨੇ ਭਰਮ। ਜਿਵੇਂ ਰਾਤ ਦਾ ਹਨੇਰਾ, ਰੱਸੀ ਪਈ ਹੈ, ਬੰਦੇ ਨੂੰ ਲੱਗ ਗਿਆ ਇਹ ਸੱਪ ਹੈ, ਇਹ ਭਰਮ ਹੈ, ਕਿਉਂਕਿ ਸੱਪ ਤਾਂ ਨਹੀਂ ਹੈ, ਪਰ ਜਦੋਂ ਉਹ ਲਾਈਟ ਜਗਾਏਗਾ, ਉਹ ਟਾਰਚ ਜਗਾਏਗਾ, ਭਰਮ ਦੂਰ ਹੋ ਜਾਏਗਾ, ਚਾਨਣ ਹੋਇਆ ਪਤਾ ਲੱਗਾ ਰੱਸੀ ਹੈ। ਜਿੰਨਾ ਚਿਰ ਅੰਦਰ ਸ਼ਬਦ ਨਹੀਂ ਜਾਂਦਾ, ਨਾਮ ਦੀ ਕਮਾਈ ਨਹੀਂ ਕਰਦਾ, ਮਨੁੱਖ ਭਰਮ ਦੇ ਵਿੱਚ ਹੈ, ਮਨੁੱਖ ਅਗਿਆਨਤਾ ਵਿੱਚ ਹੈ, ਇਹ ਗੱਲ ਭੁੱਲ ਜਾਂਦਾ ਹੈ ਮੈਂ ਪ੍ਰਭੂ ਦੇ ਨਾਮ ਦੀ ਸੰਭਾਲ ਕਰਨ ਆਇਆ, ਇਹ ਪਦਾਰਥਾਂ ਨੂੰ ਸੱਚ ਸਮਝੀ ਬੈਠਾ ਹੈ, ਇਹ ਘਰ, ਇਹ ਪਰਿਵਾਰ, ਇਹ ਜਿੰਨਾ ਧਨ ਪਦਾਰਥ ਇਹ ਮਿਲਿਆ ਕੁਝ ਸਮੇਂ ਵਕਤੀ ਤੌਰ ਤੇ ਹੈ, ਇਹਨੂੰ ਸਦੀਵੀ ਸੱਚ ਸਮਝਦਾ ਹੈ, ਤੇ ਸਦੀਵੀ ਰਹਿਣ ਵਾਲਾ ਨਿਭਣ ਵਾਲਾ ਨਾਮ ਜਿਹੜਾ ਉਹਨੂੰ ਭੁੱਲ ਜਾਂਦਾ ਹੈ। ਇਸ ਕਰਕੇ ਕਹਿੰਦੇ ਮਹਾਰਾਜ ਮੈਂ ਤਾਂ ਭਰਮ ਵਿੱਚ ਭੁੱਲਿਆ ਹੋਇਆ, ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਦੀ ਕਮਾਈ ਨਹੀਂ ਕਰ ਸਕਿਆ। ਰਹਾਉ ਦਾ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ,
ਇਹ ਜਿਹੜੇ ਸਵਾਦਾਂ ਦੇ ਪਿੱਛੇ ਲੱਗ ਕੇ ਮੈਂ ਭੋਗ ਭੋਗੇ ਹਨ ਪਿਛਲੇ ਕਰਮਾਂ ਦੇ, ਜਿਹੜਾ ਜੀਵਨ ਲੰਘ ਗਿਆ ਪਿਛਲਾ, ਇਹ ਸਵਾਦਾਂ ਦੇ ਚੱਕਰਾਂ ਚ ਪੈ ਕੇ ਮੈਂ ਜਿੰਨੇ ਵੀ ਇਹ ਵਿਸ਼ੇ ਵਿਕਾਰਾਂ ਦੇ ਭੋਗ ਭੋਗੇ ਹਨ, ਕਿਉਂਕਿ ਇਉਂ ਲੱਗਦਾ ਸੀ ਜਿਹੜਾ ਇਹਨਾਂ ਚ ਰਸ ਆ ਰਿਹਾ ਇਹੀ ਅਸਲੀ ਰਸ ਹੈ। ਕਹਿੰਦੇ ਨੇ ਉਹ ਜਿਹੜੇ ਸਵਾਦਾਂ ਦੇ ਪਿੱਛੇ ਲੱਗ ਕੇ ਉਹ ਵਿਸ਼ੇ ਵਿਕਾਰਾਂ ਦੇ ਭੋਗ ਭੋਗੇ ਹਨ, ਉਹ ਹੁਣ ਫਲੀ ਪੂਤ ਹੋਏ ਨੇ, ਉਹਨਾਂ ਚੋਂ ਕੀ ਨਿਕਲਿਆ? ਬੜਾ ਭਾਰੀ ਦੁੱਖ ਨਿਕਲਿਆ, ਦੁੱਖ ਦੇ ਸਿਵਾਏ ਉਹਨਾਂ ਚੋਂ ਕੁਝ ਮੈਨੂੰ ਪ੍ਰਾਪਤ ਨਹੀਂ ਹੋਇਆ।
ਸੁਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਵਿਹਾਰੇ,
ਨਾਮ ਨੂੰ ਛੱਡ ਕੇ ਮੈਂ ਜੋ ਕੁਝ ਵੀ ਜ਼ਿੰਦਗੀ ਚ ਕੀਤਾ ਤੇ ਸੁੱਖ ਲਈ ਸੀ, ਸੁੱਖ ਤੇ ਥੋੜੇ ਜੇ ਮਿਲੇ ਤੇ ਦੁੱਖਾਂ ਦੀਆਂ ਤੇ ਪੰਡਾਂ ਸਿਰ ਤੇ ਆ ਕੇ ਢਹਿ ਪਈਆਂ, ਹੁਣ ਤਾਂ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਲੰਘ ਰਹੀ ਹੈ। ਇਹ ਲੱਗਦਾ ਦੁੱਖ ਹੁਣ ਖਹਿੜਾ ਨਹੀਂ ਛੱਡਣਗੇ, ਲੋਕ ਵੀ ਦੁਖੀਆ ਕਰ ਲਿਆ ਤੇ ਪ੍ਰਲੋਕ ਵੀ ਗਵਾ ਲਿਆ ਹੈ। ਕਿਉਂ? ਜਿਨ੍ਹਾਂ ਵਿੱਚ ਮੈਂ ਸੁੱਖ ਲੱਭਦਾ ਪਿਆ ਸਾਂ, ਇਸ ਵਿੱਚ ਤਾਂ ਸੁੱਖ ਹੈ ਹੀ ਕੋਈ ਨਹੀਂ ਸੀ, ਸੁੱਖ ਤੇ ਕਿਤੇ ਛਿਣ ਭੰਗਰ ਮਿਲਿਆ ਹੈ ਤੇ ਦੁੱਖਾਂ ਦੀਆਂ ਪੰਡਾਂ ਸਿਰ ਤੇ ਢਹਿ ਪਈਆਂ ਹਨ ਜੀ।
ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ,
ਜਿਹੜੇ ਪ੍ਰਮਾਤਮਾ ਨਾਲ ਵਿਛੜ ਗਏ ਉਹਨਾਂ ਦਾ ਹੋਰ ਕੀ ਵਿਛੋੜਾ ਹੋਏਗਾ, ਹੋਰ ਕਿਹੜੇ ਵਿਛੋੜੇ ਨੂੰ ਉਹਨਾਂ ਨੇ ਰੋਣਾ ਹੈ ਵੀ ਮੇਰਾ ਆਹ ਵਿਛੜ ਗਿਆ ਜੀ, ਮੇਰਾ ਆਹ ਵਿਛੜ ਗਿਆ। ਜਿਨ੍ਹਾਂ ਦਾ ਰੱਬ ਨਾਲੋਂ ਹੀ ਵਿਛੋੜਾ ਹੋ ਗਿਆ, ਸਭ ਤੋਂ ਵੱਡਾ ਵਿਛੋੜਾ ਤੇ ਉਹਨਾਂ ਦੇ ਪੱਲੇ ਕੁਝ ਰਿਹਾ ਹੀ ਨਹੀਂ ਹੈ, ਤੇ ਜਿਹਨਾਂ ਦਾ ਮਿਲਾਪ ਪ੍ਰਮਾਤਮਾ ਨਾਲ ਹੋ ਗਿਆ ਹੈ, ਭਾਵੇਂ ਸੰਸਾਰੀ ਤੌਰ ਤੇ ਉਹਨਾਂ ਨੂੰ ਕੁਝ ਬਹੁਤਾ ਨਹੀਂ ਮਿਲਿਆ, ਪਰ ਜਿਹੜੇ ਪ੍ਰਮਾਤਮਾ ਨੂੰ ਮਿਲ ਗਏ ਉਹਨਾਂ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਗਈ।
ਸਾਹਿਬ ਸੋ ਸਾਲਾਹੀ ਹੈ ਜਿਨ ਕਰ ਦੇਖਿਆ ਖੇਲ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਡਿਆਈ ਕਰੀਏ ਜਿਨ੍ਹੇ ਇਹ ਸਾਰਾ ਸੰਸਾਰ ਦਾ ਖੇਲ ਰਚਿਆ ਹੈ ਜੀ।
ਸੰਜੋਗੀ ਮੇਲਾ ਬੜਾ ਇਨ ਤਨ ਕੀਤੇ ਭੋਗ।
ਸੰਜੋਗ ਬਣੇ ਸੀ ਕੋਈ ਜਿਨ੍ਹਾਂ ਸੰਜੋਗਾਂ ਕਰਕੇ ਸਰੀਰ ਦੇਈ ਮਿਲੀ ਸੀ, ਪਰ ਵਿਸ਼ੇ ਵਿਕਾਰਾਂ ਦੇ ਭੋਗਾਂ ਵਿਚ ਹੀ ਸਭ ਕੁਝ ਵਿਅਰਥ ਗਵਾ ਲਿਆ ਹੈ।
ਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ।
ਸੰਜੋਗ ਹੋ ਗਿਆ, ਦੇਈ ਦੀ ਸਮਾਪਤੀ ਹੋ ਗਈ। ਸੱਚੇ ਪਾਤਸ਼ਾਹ ਮਾਰ ਕਹਿੰਦੇ ਨੇ ਸਭ ਕੁਝ ਵਿਛੜ ਗਿਆ, ਪਰ ਜਿਹੜੇ ਉਹ ਕਰਮ ਕਰ ਬੈਠੇ ਹੈ ਉਹਨਾਂ ਕਰਮਾਂ ਕਰਕੇ ਫੇਰ ਦੇਈ ਮਿਲੀ ਤੇ ਫੇਰ ਅੱਗੇ ਦੁੱਖ ਸਹਿਣੇ ਪਏ। ਜਿਹਨੂੰ ਬਾਣੀ ਕਹਿੰਦੀ ਜੰਮ ਜੰਮ ਮਰੈ ਮਰੈ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਹ ਸਰੀਰ ਤੇ ਛੁੱਟ ਗਿਆ ਹੈ ਪਰ ਕਰਮਾਂ ਨੇ ਖਹਿੜਾ ਨਹੀਂ ਛੱਡਿਆ। ਜਿਹੜੇ ਮਾੜੇ ਹੋ ਗਏ ਹੈ ਉਹ ਲੋਕ ਪ੍ਰਲੋਕ ਵਿੱਚ ਤੇ ਕਈ ਜਨਮਾਂ ਵਿੱਚ ਭੋਗਣੇ ਪੈ ਰਹੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਬਖਸ਼ਦੇ ਹਨ, ਜਿਨ੍ਹਾਂ ਨੇ ਵੀ ਵਾਹਿਗੁਰੂ ਦੇ ਨਾਮ ਦੀ ਸੰਭਾਲ ਕੀਤੀ ਹੈ ਸੰਗਤ ਜੀ, ਉਹਨਾਂ ਦਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਗਿਆ। ਜਿਨ੍ਹਾਂ ਸਮਾਂ ਵਿਅਰਥ ਗਵਾ ਲਿਆ, ਲੋਕ ਵੀ ਦੁਖੀ ਵਿੱਚ ਲੰਘਦਾ ਹੈ ਪ੍ਰਲੋਕ ਵਿੱਚ ਵੀ ਦੁੱਖ ਸਹਿੰਦੇ ਹਨ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ ਕੇ ਨਿਹਾਲ ਕਰਨ, ਮਿਹਰ ਦਇਆ ਕਰਨ। ਸ੍ਰੀ ਗੁਰੂ ਰਾਮਦਾਸ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਹੋ ਗਈਆਂ ਬੇਅੰਤ ਭੁੱਲਾਂ ਦੀ ਮਾਫੀ, ਸਾਰਿਆਂ ਦਾ ਧੰਨਵਾਦ ਜੀ।
ਸੰਜੋਗੀ ਮੇਲਾ ਵੜਾ ਇਨ ਤਨ ਕੀਤੇ ਭੋਗ, ਵਿਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।